Sekarang pancar ke Kukirai Guru Maradhi Zuri Panchiho Kuswaste Sahib Basim Padshah Kalvitar Maharaj Jida Asar Dihara Usnum Nama ਜਾਂ ਕੋਟਨਾ ਸਕੂਲਾਂ ਕਾਲਜਾਂ ਆਦਿ ਵਿੱਚ ਇਸਨੂੰ 1 ਜਨਵਰੀ ਦਾ ਮੰਨਿਆ ਹੈ। ਪਰ 2 ਡੈਰੀਆਂ ਹਨ ਜਿਨ੍ਹਾਂ ਵਿੱਚੋਂ ਇਸ ਡੈਰੀ ਦੇ ਮੁਤਾਬਕ ਅਸੀਂ ਚੱਲ ਰਹੇ ਹਾਂ। ਦੀਵਾਨਾ ਵਗੈਰਾ ਦਾ ਵਕਤ ਦਿੰਦੇ ਹਾਂ, ਉਸਦੇ ਮੁਤਾਬਕ ਉਹ ਸ਼ਬਦ ਨਿਕਲਦੀ। ਦਿਨ ਪਹਿਲਾਂ ਹੀ ਦੀਵਾਨ ਹੁੰਦਾ ਸੀ, ਪਹਿਲੀਆਂ ਤਾਂ ਐਸਾ ਸੀ, 3 ਦਿਨ ਵੀ ਦੀਵਾਨ ਹੁੰਦੇ ਰਹੇ ਹਨ। ਉਸ ਤੋਂ ਬਾਅਦ ਅੰਧੇਰਾ ਰਾਤ ਤੋਂ ਸ਼ੁਰੂ ਹੋ ਕੇ ਸਾਰੀ ਰਾਤ 2 ਵਜੇ ਤੋਂ ਪੈ ਜਾਂਦਾ ਸੀ ਅਖੰਡ ਪਾਠ ਦਾ। ਫਿਰ ਆਸਾ ਜੀ ਦੀਵਾਰ ਦਾ ਕੀਰਤਨ ਦਿਨ ਕਿਹੜੇ ਤੱਕ ਨਰੈਣ ਸਵਾਈ ਹੁੰਦੇ ਨੇ। ਉਦੋਂ ਆਉਣ ਜਾਣ ਦੀ ਸਹੂਲੀਅਤ ਇੰਨੀ ਨਹੀਂ ਸੀ, ਰਸਤੇ ਚੰਗੇ ਨਹੀਂ ਸਨ, ਆਉਣ ਜਾਣ ਵਾਸਤੇ ਬੱਸਾਂ ਵਗੈਰਾ ਇੰਤਜ਼ਾਮ ਕੋਈ ਨਹੀਂ ਸੀ, ਲੋਕਾਂ ਕੋਲ ਟ੍ਰੈਕਟਰ ਵਗੈਰਾ ਆਉਣ ਜਾਣ ਵਾਸਤੇ ਨਹੀਂ ਸਨ ਪਿੰਡਾਂ ਵਾਲਿਆਂ ਵਾਸਤੇ। ਹੋਰ ਵੀ ਕਈ ਕਿਸਮ ਦੇ ਆਉਣ ਜਾਣ ਦੇ ਸਾਧਨ ਸੌਖੇ ਨਹੀਂ ਸਨ, ਇਸ ਕਰਕੇ ਮੁੜਨਾ ਮੁਸ਼ਕਲ ਹੁੰਦਾ ਸੀ। ਇਸ ਵਾਸਤੇ ਹੀ ਐਸਾ ਪਹਿਲੇ ਰਿਵਾਜ ਕਈ ਵਿਰਧ ਦੇ ਕਮਜ਼ੋਰ ਸਰੀਰ ਹੁੰਦੇ ਹਨ, ਉਹਨਾਂ ਨੂੰ ਦਿਨ ਦੇ ਦੀਵਾਨ ਤੋਂ 4 ਵਜੇ ਸਮਾਪਤੀ ਨੇ ਘਰ ਜਾਣਾ ਆਸਾਨ ਵੀ ਹੋ ਜਾਂਦਾ। ਨੇੜੇ ਤੇੜੇ ਦੇ ਪਿੰਡਾਂ ਵਿੱਚ ਆਸਾਨੀ ਨਾਲ ਜਾ ਸਕਦੇ ਹੈ, ਕਿਉਂਕਿ ਸਰਦੀ ਦੇ ਵਿੱਚ ਕੱਪੜਾ ਲੀੜਾ ਆਦਿ ਰਾਤ ਨੂੰ ਬਹੁਤ ਜ਼ਿਆਦਾ ਚਾਹੀਦਾ ਕਮਜ਼ੋਰਾਂ ਵਾਸਤੇ। ਇਤਨਾ ਜ਼ਿਆਦਾ ਇਨਸਾਨ ਇੱਕ ਥਾਂ ਹੋ ਨਹੀਂ ਸਕਿਆ ਕਰਦਾ, ਉਵੇਂ ਜਗ੍ਹਾ ਵਗੈਰਾ ਹੋਵੇ ਵੀ, ਪਰ ਇਹ ਮੁਸ਼ਕਲ ਹੁੰਦਾ। ਇਸ ਵਾਸਤੇ ਦਿਨ ਦੇ ਦੀਵਾਨਾਂ 'ਚ ਇਹ ਫਾਇਦਾ ਹੈ, ਰਾਤ ਨੂੰ ਆਰਾਮ ਨਾਲ ਆਪਣੇ ਘਰ ਹੀ ਜਾ ਰਹੇ। ਇਸ ਵਾਸਤੇ ਐਸਾ ਸਿਲਸਿਲਾ ਕੁਝ ਦੇਰ ਤੋਂ ਰੱਖਿਆ ਹੋਇਆ ਹੈ। 1 ਦਿਨ ਪਹਿਲਾਂ ਹੀ ਇਹਨੇ ਅੱਜ ਛੱਟ ਹੈ ਸਾਡੀ ਡੈਰੀ ਦੇ ਮੁਤਾਬਕ, ਕੱਲ੍ਹ ਸਪਤਮੀ ਹੈ, ਰਾਤ ਦੇ 12 ਵਜੇ ਤੋਂ ਬਾਅਦ ਅਗਲੀ ਤਿਥ ਲੱਗ ਜਾਇਆ ਕਰਦੀ ਹੈ। ਤਕਰੀਬਨ 2-2.5 ਵਜੇ ਦੇ ਕਰੀਬ ਆਪ ਜੀ ਦਾ ਅਵਤਾਰ ਧਾਰਨ ਦਾ ਸਮਾਂ ਹੈ, ਉਸ ਮੌਕੇ ਖੰਡ ਪਾਠਾਂ ਦਾ ਭੋਗ ਪਾਇਆ ਜਾਂਦਾ। ਆਸਾ ਦੀ ਵਾਰ ਦਾ ਕੀਰਤਨ ਜਾਂ ਭੈਣ ਸਵਾਈ ਵੀ ਕੀਤੀ ਜਾਂਦੀ ਹੈ। ਫਿਰ ਇਹ ਜਿਹੜਾ ਹੁਣ ਦਿਨ ਦਾ ਦੀਵਾਨ ਤੁਸੀਂ ਇਸ ਸੰਬੰਧ ਦੇ ਵਿੱਚ ਮਨਾ ਹੋ, ਆਮ ਥਾਈ ਅੱਜ ਬੋਲੇ ਕੱਲ ਪਰਸਨ ਗੁਰੂ ਜੀ ਦਾ ਸਾਡੀ ਡੈਰੀ ਦੇ ਮੁਤਾਬਕ, ਜਿਸ ਨੂੰ ਜਵਾਹਰ ਡੈਰੀ ਕਹਿੰਦੇ ਹਨ, ਜੋ ਕੱਲ੍ਹ ਦਾ ਹੈ, ਅਸੀਂ ਇਸ ਹਿਸਾਬ 'ਤੇ ਹੀ ਚੱਲ ਰਹੇ ਹਾਂ। ਇਸ ਕਰਕੇ ਅੱਜ ਰਸਨਾ ਸੁਖਲੀ ਹੁੰਦੀ ਹੈ, ਪਵਿੱਤਰ ਹੁੰਦੀ ਹੈ, ਅਤੇ ਰਸਨਾ ਦਾ ਆਪਣਾ ਫਰਜ਼ ਵੀ ਹੈ, ਵਾਹਿਗੁਰੂ ਦਾ ਜਸ਼ ਕਰਨਾ। ਮਨ ਦਾ ਖਿਆਲ ਜੋ ਇੱਧਰ ਉੱਧਰ ਦੌੜਦਾ ਹੈ, ਇਸ ਦੁਆਰਾ ਪੁੱਛਿਆ ਰਹਿੰਦਾ ਹੈ। ਪਹਿਲੇ ਦਾਸ ਬੋਲਿਆ ਕਰੇ, ਉਸ ਤੋਂ ਬਾਅਦ ਸਾਰੇ ਭਾਈ ਬੋਲਿਆ ਕਰਨ, ਤੀਸਰੇ ਪਾਸੇ ਸਭ ਬੀਬੀਆਂ ਬੋਲਿਆ ਕਰਨ। ਉਹ ਜਿਹੜੇ ਢੇਰ ਲੱਗੇ ਪਏ ਨੇ ਘਾਹ ਦੇ ਅੰਦਰ, ਕਿਸ ਵਾਸਤੇ ਰੱਖੇ ਮੈਨੂੰ ਨਹੀਂ ਪਤਾ, ਐਵੇਂ ਲੱਗੇ ਪਏ ਰਹਿੰਦੇ ਨੇ ਕਿ ਉਹ ਬੈਠਣ ਵਾਸਤੇ ਨਹੀਂ ਬਣਾਏ, ਕਿਸ ਵਾਸਤੇ ਰੱਖੇ ਗਏ ਮੈਨੂੰ ਸਮਝ ਨਹੀਂ ਪੈਂਦੀ। ਉਹ ਲੱਗਿਆ ਪਿਆ ਉੱਧਰ, 2-4 ਨਿਆਣੇ ਉੱਥੇ ਭੁਲੀ ਜਾਂਦੇ ਨੇ, 2-4 ਉੱਤੇ ਕਿਸ ਵਾਸਤੇ ਰੱਖੀ ਦੇ ਨੇ, ਵਿਛਾਓ ਤਾਂ ਕਿ ਸੁੱਕ ਜਾਣ ਅਤੇ ਸੰਗਤ ਬੈਠੇ। ਐਸਾ ਚਾਹੀਦਾ ਸੇਵਾਦਾਰਾਂ ਨੂੰ, ਇੰਨਾ ਵੀ ਨਹੀਂ ਕਰ ਸਕੇ, ਇੰਨੀ ਸਮਝ ਵੀ ਨਹੀਂ, ਇਹ ਕੋਈ ਅੰਗਰੇਜ਼ੀ ਹੈ, ਫਾਰਸੀ ਹੈ, ਉਹਦੀ ਗੱਲ ਵਿਦਵਤਾ ਦੀ ਲੋੜ ਹੈ ਇਹਦੇ ਵਾਸਤੇ ਪੈਂਦੀ। ਆਪਣੇ ਆਪ ਹੀ ਸੇਵਾਦਾਰਾਂ ਨੂੰ ਚਾਹੀਦੇ ਕਰ ਲਿਆ ਸਰ, ਆਪ ਮੁਖ ਤੁਮੇ ਤਾਰੇ ਜੀ ਐਸੇ ਸੁਣਾ ਤੂੰ ਬਲ ਬਲ
Yeah. নাচ সেই তোরে এসো বিচারে বিষণ বিষণ বিষণি ভাই হ্যাঁ লাল গুলাল রঙারে তো লাল বিষণ গঙ্গা মুস্কার জিয়ে শ্রী পুরানে ਅੱਜ
ਦਸਵਾਂ ਇਹੋ ਜਿਹਾ ਹੈ, ਕੋਈ ਇਹੋ ਜਿਹਾ ਪਿੰਡ ਨਹੀਂ ਹੋਣਾ ਜਿੱਥੇ ਕੋਈ ਸਕੂਲ ਨਾ ਹੋਵੇ, ਬਲਕਿ ਕਈ ਏਰੀਆ ਵਿੱਚ ਤਾਂ ਕਾਲਜ ਵੀ ਹੋ ਗਏ।
ਸੋ ਜਿਹੜੇ ਕਾਲਜਾਂ ਵਾਸਤੇ ਬੱਚਿਆਂ ਨੂੰ ਕਿਤਨਾ ਖਰਚ ਕਰਕੇ ਬੋਰਡਿੰਗਾਂ ਵਿੱਚ ਛੱਡ ਕੇ ਉਹ ਬਹੁਤ ਸਾਰੇ ਉਪਾਵਾਂ ਦੁਆਰਾ ਕੁਛ ਅੱਛੇ ਵਿਦਵਾਨ ਬਣਾ ਕੇ ਉਹਨੂੰ ਦੇਸ਼ ਸੇਵਾ ਦੇ ਲਾਇਕ ਬਣਾਇਆ ਜਾਂਦਾ ਸੀ। ਅੱਜ ਇਹ ਗੱਲ ਕਿਤਨੀ ਆਸਾਨ ਤੇ ਸੌਖੀ ਹੋਈ ਹੋਈ ਹੈ। ਘਰਾਂ ਦੇ ਵਿੱਚ ਜੈਸਾ ਹੈ ਕਿਸੇ ਦੇ ਚੰਗਾ ਜਾਂ ਮਾੜਾ ਰੁੱਖਾ ਮਿੱਸਾ ਖਾ ਪੀ ਕੇ ਪਿੰਡਾਂ ਵਿੱਚ ਹੀ ਅੱਛੀ ਵਿੱਦਿਆ ਹਾਸਲ ਕਰਕੇ BA MA ਆਦਿ ਦੀਆਂ ਡਿਗਰੀਆਂ ਲੈ ਲੈਂਦੇ ਹਨ। ਸੋ ਜਦੋਂ ਸਕੂਲਾਂ ਕਾਲਜਾਂ ਵਿੱਚ ਬੱਚੇ ਪਹੁੰਚਦੇ ਹਨ, ਅਡਲਟ ਕਲਾਸਾਂ ਅਡਲਟ ਸਬਜੈਕਟਸ ਦੀਆਂ ਹੁੰਦੀਆਂ ਹਨ, ਸੋ ਇੱਕ ਇੱਕ ਪੀਰੀਅਡ 45 ਮਿੰਟ ਜਾਂ ਕੁਛ ਇਹੋ ਜਿਹਾ ਜਿਹਾ ਰੱਖਿਆ ਹੁੰਦਾ ਅਸੂਲ ਕਿਸੇ ਸਕੂਲ ਜਾਂ ਕਾਲਜ ਦਾ ਹੁੰਦਾ ਹੈ। ਉਹਦੇ ਵਿੱਚ ਅਲੱਗ ਅਲੱਗ ਮਜ਼ਮੂਨਾਂ ਦੇ ਉਸਤਾਦ ਪ੍ਰੋਫੈਸਰ ਜਾਂ ਪ੍ਰਿੰਸੀਪਲ ਵਗੈਰਾ ਹੁੰਦੇ ਹਨ। ਉਹ ਬੱਚਿਆਂ ਨੂੰ ਅੱਡ ਅੱਡ ਵਿਸ਼ਿਆਂ 'ਤੇ ਲੈਕਚਰ ਦਿੰਦੇ ਹਨ। ਜਿਸ ਵਿਸ਼ੇ ਦਾ ਕੋਈ ਉਸਤਾਦ ਹੈ ਉਹ ਕਲਾਸਰੂਮ ਦੇ ਵਿੱਚ ਪਹੁੰਚ ਕੇ ਜਿਸ ਕਲਾਸ ਦੇ ਵਿੱਚ ਤਕਰੀਬਨ 50 ਤੋਂ ਘੱਟ ਘੱਟ ਹੀ ਲੜਕੇ ਹੁੰਦੇ ਹਨ, ਐਡੇ ਐਡੇ ਕੀ ਕਮਰੇ ਹੁੰਦੇ ਹਨ, ਭਾਸ਼ਣ ਦਿੰਦਾ ਲੈਕਚਰ ਦਿੰਦਾ ਹੈ। ਜਿਹੜੇ ਬੱਚੇ ਧਿਆਨ ਦੇ ਕੇ ਸੁਣਨ ਵਾਲੇ ਹਨ, ਪੂਰਾ ਖਿਆਲ ਦੇ ਕੇ ਉਸ ਲੈਕਚਰ ਨੂੰ ਅਟੈਂਡ ਕਰਦੇ ਹਨ, ਉਹਨਾਂ ਦੇ ਰਿਜ਼ਲਟ, ਉਹਨਾਂ ਦੇ ਨਤੀਜੇ, ਉਹਦੇ ਇੰਜਾਮ ਬਹੁਤ ਅੱਛੇ ਨਿਕਲਦੇ ਦੇਖੇ ਜਾਂਦੇ ਹਨ। ਅੱਛੇ ਡਿਵੀਜ਼ਨ ਹਾਸਲ ਕਰਦੇ ਹਨ, ਅੱਛੇ ਨੰਬਰ ਪ੍ਰਾਪਤ ਕਰਕੇ ਉਹ ਸਫਲਤਾ ਪ੍ਰਾਪਤ ਕਰਦੇ ਹਨ। ਫਿਰ ਉਹ ਸਕੂਲ ਜਾਂ ਕਾਲਜ ਜੋ ਗੁਰੂ ਨਾਨਕ ਦਾ ਇਕੱਠਾ ਹੀ ਹੈ, ਕੱਚੀ ਤੋਂ ਲਾ ਕੇ MA ਤੱਕ, ਜਿਹਦੇ ਵਿੱਚ ਇੱਕੋ ਕਮਰੇ ਵਿੱਚ ਇੱਕੋ ਥਾਂ ਬੈਠ ਕੇ ਸਾਰੇ ਵਿਦਿਆਰਥੀਆਂ ਨੂੰ, ਸਾਰੇ ਸਤਸੰਗੀਆਂ ਨੂੰ ਗੁਰੂ ਨਾਨਕ ਦੇਵ ਦੇ ਘਰ ਦਾ ਸਿਧਾਂਤ, ਉਹਨਾਂ ਦੇ ਹੁਕਮਾਂ ਅਨੁਸਾਰ ਹਰੀ ਜਸ, ਉਹਨਾਂ ਦੇ ਹੁਕਮਾਂ ਅਨੁਸਾਰ ਜੀਵਨੀ ਸਫਲਤਾ ਦੇ ਵਾਸਤੇ ਵਿਚਾਰਾਂ ਦਿੱਤੀਆਂ ਜਾਂਦੀਆਂ ਹਨ, ਉੱਥੇ ਮਨ ਨੂੰ ਟਿਕਾਉਣ ਦੀ ਲੋੜ ਕਿਉਂ ਨਾ ਹੋਵੇ। ਲਾਜ਼ਮੀ ਹੈ ਜਿੰਨਾ ਜਿੰਨਾ ਕੋਈ ਆਪਣੇ ਮਨ ਨੂੰ ਟਿਕਾ ਕੇ ਹਰੀ ਜਸ ਕਰਦਾ ਸੁਣਦਾ, ਉਹਨਾਂ ਵਿਸ਼ੇਸ਼ ਲਾਭ ਪ੍ਰਾਪਤ ਕਰਦਾ ਹੈ। ਇਹਦੇ ਵਾਸਤੇ ਇਹੀ ਜ਼ਰੂਰੀ ਹੈ ਰਸਨਾ ਦੁਆਰਾ ਸ਼ਬਦ ਬੋਲੀ ਜਾਵੇ, ਕੰਨਾਂ ਨੂੰ ਸੁਣਨ ਵਿੱਚ ਲਗਾ ਕੇ ਰੱਖੇ, ਔਰ ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਅੰਤਰੀ ਜਾਂ ਬਾਅਦ ਜਿਵੇਂ ਵੀ ਉਸਦਾ ਵਿਆਸ ਪਰਪੱਕ ਹੋਇਆ ਹੁੰਦਾ ਹੈ, ਜਿਹਦਾ ਅੰਤਰੀ ਵਿਆਸ ਪਰਪੱਕ ਹੈ ਬਿਰਤੀ ਟਿਕਾਉਣ ਦਾ, ਉਹ ਐਸਾ ਹੋਵੇ। ਅਗਰ ਐਸਾ ਨਹੀਂ ਪਈਆਂ ਦਾ ਉਹ ਬਾਅਦ ਧਿਆਨ ਗੁਰੂ ਸਰੂਪ ਦੇ ਧਿਆਨ ਵਿੱਚ ਖਿਆਲ ਲਗਾ ਕੇ ਰੱਖਣ, ਨੇਤਰਾਂ ਦੀ ਡੀਠ ਉੱਥੇ ਲਗਾ ਕੇ ਰੱਖਣ, ਤਾਂ ਕਿ ਇੱਧਰ ਉੱਧਰ ਨੇਤਰਾਂ ਦੀ ਨਿਗਾਹ ਜਾ ਕੇ ਖਿਆਲ ਨੂੰ ਖੰਡਾ ਦੇ ਵਿੱਚ ਨਾ ਲੈ ਜਾਵੇ, ਔਰ ਬੁੱਧਰਾਂ ਵਿਚਾਰ ਕਰੀ ਜਾਵੇ। ਤੁਸੀਂ ਖੁਦ ਇਸ ਇਹਨਾਂ 4 ਅਸੂਲਾਂ ਦੇ ਅਨੁਸਾਰ ਜਦੋਂ ਸਤਸੰਗ ਕਰੋਗੇ, ਖੁਦ ਮਹਿਸੂਸ ਕਰੋਗੇ, ਮਨ ਟਿਕਦਾ ਹੈ, ਇਕਾਗਰ ਹੁੰਦਾ ਹੈ, ਸਰੀਰ ਕੀਰਤਨ ਆਨੰਦ ਮਿਲਦਾ ਹੈ, ਔਰ ਜੋ ਵਿਚਾਰਾਂ ਹੁੰਦੀਆਂ ਹਨ ਉਹਨਾਂ ਦੀ ਪੂਰੀ ਪੂਰੀ ਸਮਝ ਆਉਂਦੀ ਹੈ। ਸੋ ਆਓ ਇਸ ਤਰੀਕੇ ਸਿਰ ਜਿਹੜਾ ਕੰਮ, ਜਿਹੜੀ ਯੁਕਤੀ ਦੁਆਰਾ, ਜਿਹੜੇ ਫਾਰਮੂਲੇ ਦੁਆਰਾ ਜਿਹੜਾ ਸਵਾਲ ਹੱਲ ਹੋਣਾ, ਉਵੇਂ ਹੋਣਾ ਹੈ। ਬਿਨਾਂ ਫਾਰਮੂਲਿਆਂ ਤੋਂ ਸਵਾਲ ਹੱਲ ਨਹੀਂ ਹੁੰਦੇ ਹੁੰਦੇ, ਭਾਵੇਂ ਸਾਰੀ ਉਮਰ ਖਪੀ। ਇਸੀ ਤਰ੍ਹਾਂ ਬਿਨਾਂ ਯੁਕਤੀ ਤੋਂ ਆਸਮਾਨ ਦੇ ਵਿੱਚ ਐਵੇਂ ਉੱਡਿਆ ਜਾਂਦਾ ਜਿੱਥੇ 400-400 ਦਾ ਪਿੰਡਾਂ ਵਾਂਗੂ ਉਡਾ ਕੇ ਲੈ ਜਾਂਦੇ। ਹੁਣ ਜ਼ਿਆਦਾ ਉਦੋਂ ਵੀ ਤੇਜ਼ ਹੋਣ ਲੱਗ ਪਿਆ, 600 ਦਾ ਜਹਾਜ਼ ਹੋ ਜਾਏਗਾ, ਜਿਹੜਾ 1400-1800 ਮੀਲ ਘੰਟੇ ਦੀ ਰਫ਼ਤਾਰ 'ਤੇ ਚੱਲੇ। ਇਹੋ ਜਿਹਾ ਇਹ ਸਾਰੀਆਂ ਯੁਕਤੀਆਂ ਹੀ ਹਨ, ਤਰੀਕੇ ਹਨ, ਫਾਰਮੂਲਾ ਕਹਿ ਲਓ, ਯੁਕਤੀ ਕਹਿ ਲਓ, ਢੰਗ ਕਹਿ ਲਓ, ਮੈਥਡ ਕਹਿ ਲਓ, ਤਰੀਕਾ ਕਹਿ ਲਓ, ਕੁਛ ਇੱਦਾਂ ਨਾ ਸੁਣਿਆ ਹੈ। ਇਸ ਵਾਸਤੇ ਸਤਸੰਗ ਕਰਨ ਦਾ ਵੀ
ਇਹ ਹੀ ਅਸੂਲਾ ਹੀ ਢੰਗ ਹੈ। ਸ਼ਰਧਾ ਨਿਰਮਾਣਤਾ ਚਿੱਤੀ ਇਕਾਗਰਤਾ ਇਹ ਤਿੰਨ ਸੁਨਹਿਰੀ ਅਸੂਲ ਸਤਸੰਗੀ ਪੁਰਸ਼ ਵਾਸਤੇ ਲਾਜ਼ਮੀ ਹਨ। ਸ਼ਰਧਾ ਗੁਰੂ ਬਚਨਾਂ ਤੇ, ਗੁਰਬਾਣੀ ਤੇ, ਗੁਰੂ ਦੇ ਅਸੂਲਾਂ ਤੇ ਹੋਵੇ। ਸ਼ਰਧਾ ਨਿਰਮਾਣਤਾ ਚਿੱਤ ਵਿੱਚ ਕਿਸੇ ਕਿਸਮ ਦਾ ਮਾਣ ਤਾਣ ਨਾ ਹੋਵੇ। ਰਾਜ ਮਦ, ਹਕੂਮਤ ਮਦ, ਜਵਾਨੀ ਮਦ, ਰੂਪ ਮਦ, ਧਨ ਮਦ, ਵਿਦਿਆ ਮਦ ਆਦਿ ਕੁਛ ਵੀ ਹੈ, ਇਸ ਨੂੰ ਦਿਲ ਵਿੱਚੋਂ ਘੜ ਦਿੱਤਾ ਜਾਏ। ਫਿਰ ਚਿੱਤ ਦੀ ਇਕਾਗਰਤਾ ਟਕਾਇਆ ਨੀ ਬਾਹਰੋਂ ਇਹਨੂੰ ਰੋਕਣਾ। ਇਉਂ ਜਦੋਂ ਸਤਸੰਗ ਕੀਤਾ ਜਾਂਦਾ ਹੈ ਫਿਰ ਪੂਰਾ ਪੂਰਾ ਲਾਭ ਪ੍ਰਾਪਤ ਹੁੰਦਾ ਹੈ। ਹਾਂ, ਗੁਰੂ ਕਲਗੀਧਰ ਮਹਾਰਾਜ ਦਸਮ ਪਾਤਸ਼ਾਹ ਜੀ ਦੇ ਅਵਤਾਰ ਧਾਰਨ ਦਾ ਪਵਿੱਤਰ ਦਿਹਾੜਾ ਅਸੀਂ ਮਨਾ ਰਹੇ ਹਾਂ, ਜਿਨ੍ਹਾਂ ਨੇ ਪਹਿਲੇ ਸਾਡੇ ਦੇਸ਼ ਦੇ ਵਿੱਚ ਐਵੇਂ ਕਹਿ ਲਓ ਤਮਾਮ ਦੁਨੀਆਂ ਵਿੱਚ ਦੋ ਹੀ ਧਰਮ ਸਨ, ਹਿੰਦੂ ਜਾਂ ਇਸਲਾਮ। ਪਰ ਗੁਰੂ ਦਸਮੇਸ਼ ਜੀ ਨੇ ਤੀਸਰਾ ਪੰਥ ਖਾਲਸਾ ਪੰਥ ਵੀ ਚਲਾਇਆ, ਜਿਹਦੀ ਨੀਂਹ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਰੱਖੀ ਸੀ। ਦਸਮੇਸ਼ ਜੀ ਨੇ ਇਸ ਨੂੰ ਆ ਕੇ ਪੂਰੀ ਇਹਨੇ ਮੁਕੰਮਲ ਕੀਤਾ ਹੈ, ਕਿਉਂ ਦੱਸਿਆ ਹੈ।
ਸਰ ਤੇਜ ਕਰਾਰਾ ਜੀ ਖਾਲਸਾ ਰਚਿਆ, ਖਾਲਸਾ ਰਚਿਆ, ਸਰ ਤੇਜ ਕਰਾਰਾ ਜੀ ਖਾਲਸਾ ਰਚਿਆ, ਖਾਲਸਾ ਰਚਿਆ। Thank you.
ਚੱਕਰਵਰਤੀ ਰਾਜ ਸੀ ਇਹਨਾਂ ਦਾ ਅਫਗਾਨਿਸਤਾਨ ਤੋਂ ਲਾ ਕੇ ਆਸਾਮ ਤੱਕ ਇਹਨਾਂ ਦਾ ਹੀ ਡੰਕਾ ਵੱਜਦਾ ਸੀ। ਉਸ ਸਮੇਂ ਦੇ ਵਿੱਚ ਭਾਵੇਂ ਕਈ ਕਈ ਵਕਤ ਦੇ ਬਾਦਸ਼ਾਹ ਅੱਛੇ ਵੀ ਹੁੰਦੇ ਹਨ, ਪਰ ਸਮਾਂ ਇਹੋ ਜਿਹਾ ਆ ਗਿਆ ਸੀ ਹਿੰਦੂ ਜਨਤਾ ਵਾਸਤੇ ਉਹ ਵਬਾਲ ਬਣ ਗਏ ਸਨ ਇਹਨਾਂ ਵੀ ਜੋ ਦੁਰਦਿਸ਼ਾ ਉਸ ਸਮੇਂ ਵਿੱਚ ਉਹਨਾਂ ਕੀਤੀ। ਅਗਰ ਅੱਛੀ ਤਰ੍ਹਾਂ ਉਸਨੂੰ ਦੇਖਿਆ ਜਾਵੇ, ਹਰ ਇਨਸਾਨ ਦਾ ਦਿਲ ਇੰਨਾ ਕੰਮ ਜਾਏ ਸ਼ਾਇਦ ਉਹ ਦੁਨੀਆਂ ਤੋਂ ਹੀ ਚੱਲ ਪਏ। ਇਹੋ ਜਿਹੀ ਹਾਲਤ ਸੀ। ਉਸ ਮੌਕੇ ਸਾਡੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਵਿੱਚ, ਜੋ ਕਿ ਪਹਿਲੇ ਆਪ ਜੀ ਨੇ ਪੰਜ ਪਾਤਸ਼ਾਹਾਂ ਤੱਕ ਨੋਲ ਸ਼ਾਂਤੀ ਔਰ ਭਗਤੀ ਦਾ ਉਪਦੇਸ਼ ਕੀਤਾ, ਜਿਹਦੇ ਵਿੱਚ ਅਸੂਲ ਬਹੁਤ ਅੱਛੇ ਨੇਕੀ ਦੇ ਨਾਮ ਜਪਣਾ, ਸਵੇਰੇ ਉੱਠ ਕੇ ਇਸ਼ਨਾਨ ਕਰਨਾ ਔਰ ਆਪਣੇ ਕਿਰਤ ਜਥਾ ਜੋ ਠੀਕ ਕਰਨੀ ਉਹਦੇ ਵਿੱਚੋਂ ਦਸ਼ਮ ਆਦਾਨ ਕਰਨਾ, ਜਿਹਦੇ ਮੁੱਖ ਅਸੂਲ ਗੁਰਮੁਖ ਨਾਮ ਦਾ ਇਸ਼ਨਾਨ ਹਨ, ਇਹ ਦ੍ਰਿੜ ਕਰਵਾਉਂਦੇ ਚਲੇ। ਪਰ ਦੂਸਰੇ ਪਾਸੇ ਜੋ ਦੁਨਿਆਵੀ ਹਕੂਮਤ ਸੀ ਉਹਨਾਂ ਨੂੰ, ਜਿਹਨਾਂ ਦੀ ਲੋੜ ਏਕਤਾ, ਜਿਹਨਾਂ ਦੀ ਨਿਗਾਹ ਵਿੱਚ ਹਿੰਦੂ ਇਸਲਾਮ ਦਾ ਕੋਈ ਸਵਾਲ ਹੀ ਨਹੀਂ ਸੀ, ਉਹਨਾਂ ਤੋਂ ਬਰਦਾਸ਼ਤ ਨਾ ਹੋ ਸਕੀ। ਸੋ ਆਪ ਜੀ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਦੀ ਜੋ ਪਵਿੱਤਰ ਸ਼ਹੀਦੀ, ਸੋ ਉਸਦੀ ਬਾਬ ਤਕਰੀਬਨ ਹਰੇਕ ਸਿੱਖ ਬੱਚਾ ਜਾਣੂ। ਉਸ ਤੋਂ ਬਾਅਦ ਇਹ ਸਿਲਸਿਲਾ ਦੁਨੀਆ ਵੀ ਕਿਸੇ ਤਰੀਕੇ ਚ, ਜਿੱਥੇ ਦੋ ਧਰਮ ਚੱਲ ਰਹੇ ਹਨ ਉਹਨਾਂ ਨੂੰ ਇੱਕ ਕਰ ਦਿੱਤਾ ਜਾਏ। ਤਾਕਤ ਸੀ, ਹਕੂਮਤ ਦੀ ਜ਼ੋਰ ਸੀ, ਬਲ ਸੀ, ਉਹਨਾਂ ਦੀ ਮੈਜੋਰਿਟੀ ਸੀ, ਇਸ ਕਰਕੇ ਹਰ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਔਰੰਗਜ਼ੇਬ ਇਹਨਾਂ ਦਾ ਸਭ ਤੋਂ ਜ਼ਿਆਦਾ ਜ਼ਾਲਮ ਬਾਦਸ਼ਾਹ ਮੰਨਿਆ, ਜਿਸਨੇ ਆਪਣੇ ਪਿਤਾ ਸ਼ਾਹਜਹਾਨ ਦੀਆਂ ਅੱਖਾਂ ਕਢਵਾ ਦਿੱਤੀ, ਕੈਦ ਜੇਲ੍ਹ ਵਿੱਚ ਸੁੱਟ ਦਿੱਤਾ। ਇੱਕ ਪਿਆਲਾ ਪਾਣੀ ਦਾ ਅਤੇ ਇੱਕ ਰੋਟੀ ਅੱਠ ਪੈਰ ਪਿੱਛੋਂ ਦਿੱਤੀ ਜਾਂਦੀ, ਕਿਸੇ ਨੂੰ ਮਿਲ ਨਹੀਂ ਸੀ ਦਿੱਤਾ ਜਾਂਦਾ। ਹਾਲਾਂਕਿ ਉਸਨੇ ਕਿਹਾ, ਤੂੰ ਆਪਣੇ ਲੜਕਿਆਂ ਨੂੰ ਮੇਰੇ ਪਾਸ ਭੇਜ, ਮੈਂ ਉਹਨਾਂ ਨੂੰ ਕੁਰਾਨ ਸ਼ਰੀਫ ਪੜ੍ਹਾਇਆ ਕਰਾਂ। ਉਹ ਇਹਦੇ ਵਿੱਚ ਮਾਹਰ ਸੀ, ਕਹਿਣ ਲੱਗੇ ਨਹੀਂ। ਉਹ ਕਿਉਂ ਕੀਤਾ ਸੀ? ਦਾਦਾ ਸ਼ਕੂਬ ਜੋ ਕਿ ਫਕੀਰ ਦੋਸਤ ਸੀ, ਯਾਨੀ ਆਰਫਾਂ ਲੋਕਾਂ ਦਾ ਸਤਸੰਗੀ ਸੀ, ਮੀਆਂ ਮੀਰ ਦਾ ਮੁਰੀਦ ਸੀ, ਆਪ ਵੀ ਆਰਫ ਲੋਕ ਸੀ, ਉਸਨੂੰ ਇਸਨੇ ਮਰਵਾ ਦਿੱਤਾ। ਸਾਰੇ ਭਰਾ ਮਰਵਾ ਦਿੱਤੇ। ਕਿਉਂ? ਰਾਜ ਪਿਆਰੇ ਰਾਜਿਆਂ ਭਾਈ ਦੁਰ ਪਿਆਰੇ ਰਾਜੇ, ਲੋਕਾਂ ਨੂੰ ਰਾਜ ਪਿਆਰੇ ਹੁੰਦੇ, ਭਰਾਵਾਂ ਨਾਲ ਹੋਰ ਕਿਸੇ ਨਾਲ ਅੰਦਰ ਕੋਈ ਹਿੱਤ ਨਹੀਂ ਹੁੰਦਾ। ਕਿਤਨੀ ਖੁਦਗਰਜ਼ੀ ਵਧੀ ਹੁੰਦੀ ਹੈ, ਇਤਨਾ ਸਵਾਰਥ ਵਧਿਆ ਹੁੰਦਾ ਹੈ, ਦੂਸਰੇ ਥਾਈ ਨਾਲ ਪ੍ਰਯੋਜਨ ਹੀ ਕੋਈ ਨਹੀਂ। ਜਿੱਥੇ ਭਰਾਵਾਂ ਪਿਓ ਤੱਕ ਵੀ ਕੋਈ ਪ੍ਰਯੋਜਨ ਨਹੀਂ, ਦੂਸਰੇ ਫਿਰ ਕੀ ਲੱਗਦੇ ਨੇ ਉਹਨਾਂ ਦਾ। ਇਉਂ ਕਰਕੇ ਔਰੰਗਜ਼ੇਬ ਦੇ ਵਕਤ ਵਿੱਚ ਪਤਾ ਨਹੀਂ ਕਿਤਨੇ ਆਰਫ ਲੋਕ ਇਸਨੇ ਮਰਵਾਏ। ਸੁਗੁਰੂ ਤੇਗ ਬਹਾਦਰ ਮਹਾਰਾਜ ਨਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਵੀ
ਇਸੀ ਬਿਨਾਂ ਤੋਂ ਭਾਵੇਂ ਇਸਨੇ ਦੇਖਿਆ ਸੀ ਗੁਰੂ ਘਰ ਦੀ ਸ਼ਕਤੀ, ਜਦੋਂ ਕਿ ਇਸ ਨੂੰ ਕਿਸੇ ਨੇ ਦੱਸਿਆ ਸੀ ਵੀ ਅੱਜ ਗੁਰੂ ਨਾਨਕ ਜੀ ਦੀ ਮਹਿਮਾ ਦੱਸੀ ਵੀ ਉਹ ਗੁਰੂ ਨਾਨਕ ਪੀਰਾਂ ਪੀਰ ਹੋਏ ਹਨ, ਤੁਹਾਡੇ ਬਜ਼ੁਰਗਾਂ ਬਾਬਰ ਆਦਿ ਦੇ ਉੱਪਰ ਉਹਨਾਂ ਨੇ ਬੜੀ ਰਹਿਮਤ ਕੀਤੀ, ਕਿਰਪਾ ਕੀਤੀ, ਬਹੁਤ ਸਾਰੀ ਬਖਸ਼ਿਸ਼ ਸੀ, ਕਿਉਂਕਿ ਨਿਮਰਤਾ ਨਿਮਰੀ ਪੂਤ ਹੋ ਕੇ ਬਾਬਰ ਮਿਲਿਆ ਅਤੇ ਉਹਨਾਂ ਨੇ ਕਿਰਪਾ ਕੀਤੀ। ਹੋਰ ਬਹੁਤ ਸਾਰੀ ਮਹਿਮਾ ਗੁਰੂ ਨਾਨਕ ਜੀ ਦੀ ਦੱਸੀ, ਜਿਹਨਾਂ ਕਿ ਕੋਈ ਪੀਰ ਫਕੀਰ ਬਾਦਸ਼ਾਹ ਅਰਬ ਆਦਿ ਵਿੱਚ ਕੋਈ ਵੀ ਨਹੀਂ ਠਹਿਰ ਸਕਿਆ। ਇਹਦੇ ਚ ਤੇ ਸ਼ੌਕ ਜਾਗਿਆ ਵੀ ਮੈਂ ਉਹਨਾਂ ਦੇ ਜਾਨਸ਼ੀਨ ਜੋ ਹੁਣ ਉਹਦੇ ਦਰਸ਼ਨ ਕਰਾਂ। ਉਸ ਵਕਤ ਦੇ ਰਾਜਪੂਤ ਰਾਜੇ ਜਿਹੜੇ ਬਹਾਦਰ ਕੌਮ ਮੰਨੀ ਸੀ ਸਾਡੇ ਦੇਸ਼ ਦੇ ਵਿੱਚ, ਰਾਜਪੂਤ ਮਰਾਠੇ ਡੋਗਰੇ ਇਹਨਾਂ ਨੂੰ ਬਹਾਦਰ ਮੰਨਿਆ ਜਾਂਦਾ ਸੀ, ਪਰ ਪੁੱਛਿਆ ਉਹ ਲੋਕ ਜਿਹੜੇ ਸਨ ਰਾਜਪੂਤ ਰਾਜੇ ਉਦੇ ਸਿੰਘ ਜੈ ਸਿੰਘ ਵਗੈਰਾ ਵਗੈਰਾ, ਸੋ ਉਹ ਖੜਦੇ ਸਨ। ਉਹਨਾਂ ਨੂੰ ਬੁਲਾ ਕੇ ਔਰੰਗਜ਼ੇਬ ਨੇ ਇੱਕ ਦਿਨ ਕਿਹਾ ਕਿ ਅੱਜ ਦੱਸੋ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਕੌਣ ਜਾਨਸ਼ੀਨ ਹੈ। ਹਾਂ, ਉਹਨਾਂ ਨੇ ਵੀ ਜ਼ਿਕਰ ਕੀਤਾ ਤੁਹਾਡੇ ਬਜ਼ੁਰਗਾਂ ਨੂੰ, ਬਾਬਰ ਆਦਿ ਨੂੰ, ਉਹਨਾਂ ਬੜੀ ਕਿਰਪਾ ਕੀਤੀ, ਬੜੀਆਂ ਬਖਸ਼ਿਸ਼ਾਂ ਕੀਤੀਆਂ ਹਨ, ਅਤੇ ਉਹਨਾਂ ਦੀ ਗੱਦੀ ਦੇ ਅੱਜ ਸੱਤਵੇਂ ਗੁਰੂ ਹਰਿਰਾਏ ਮਹਾਰਾਜ ਜੀ ਕੀਰਤਪੁਰ ਦੀ ਧਰਤੀ ਵਿੱਚ ਭਾਗ ਲਾ ਰਹੇ ਹਨ, ਉਸੇ ਮਿਸ਼ਨ ਦਾ ਪ੍ਰਚਾਰ ਕਰ ਰਹੇ ਹਨ ਸਭ ਨੂੰ ਇੱਕੋ ਨਿਗਾਹ ਨਾਲ, ਹਿੰਦੂ ਇਸਲਾਮ ਦਾ ਉਹਨਾਂ ਦੀ ਨਿਗਾਹ ਵਿੱਚ ਕੋਈ ਵਿਤਕਰਾ ਨਹੀਂ, ਸਭ ਨੂੰ ਸਾਂਝਾ ਉਪਦੇਸ਼ ਕਰ ਰਹੇ ਹਨ। ਸਵਯਮ ਕਰਕੇ ਇਹਦੇ ਚਿੱਤੇ ਸ਼ੌਕ ਹੋਇਆ ਵੀ ਕਿਵੇਂ ਨਾ ਕਿਵੇਂ ਦਰਸ਼ਨ ਕਰਾਉਣ, ਕਹਿਣ ਲੱਗੇ ਜੇਕਰ ਮੈਨੂੰ ਤੁਸੀਂ ਦਰਸ਼ਨ ਕਰਾਓ ਮੈਂ ਬੜਾ ਤੁਹਾਡਾ ਅਹਿਸਾਨ ਮੰਨਾਂਗਾ। ਉਹਨਾਂ ਕਿਹਾ ਬਾਦਸ਼ਾਹ ਸਲਾਮਤ, ਗੱਲ ਇਹ ਹੈ ਗੁਰੂ ਬੇਪਰਵਾਹ, ਉਹਨੂੰ ਬੜੇ ਪਾਤਸ਼ਾਹਾਂ ਦੀ ਕੋਈ ਪਰਵਾਹ ਨਹੀਂ ਹੁੰਦੀ, ਹਾਂ ਜੇ ਉਹ ਰੀਝਦਾ ਹੈ ਤਾਂ ਪ੍ਰੇਮ ਤੇ ਰੀਝਦਾ, ਬਸ ਹੋਰ ਕਿਸੇ ਵਸਤੂ ਤੇ ਨਹੀਂ ਉਹ ਰੀਝਦਾ ਹੈ। ਅਸੀਂ ਤੁਹਾਡੇ ਵੱਲੋਂ ਜਾਵਾਂਗੇ, ਪ੍ਰਾਰਥਨਾ ਕਰਾਂਗੇ, ਬੇਨਤੀਆਂ ਕਰਾਂਗੇ, ਪਰ ਜੇਕਰ ਤੁਹਾਡਾ ਪ੍ਰੇਮ ਤੁਹਾਨੂੰ ਪਾ ਗਏ ਸ਼ਾਇਦ ਤੁਹਾਨੂੰ ਆ ਕੇ ਦਰਸ਼ਨ ਦੇ ਦੇਣ, ਅਸੀਂ ਪੱਕਾ ਨਹੀਂ ਕਹਿ ਸਕਦੇ। ਇਹ ਰਾਜੇ ਹੋਰ ਕੁਛ ਹਲਕਾਰ ਬਹੁਤ ਸਾਰੇ ਤੋਹਫੇ ਭੇਟਾ ਵਗੈਰਾ ਲੈ ਕੇ ਗੁਰੂ ਦੀ ਸ਼ਰਨ ਵਿੱਚ ਕੀਰਤ ਸਾਹਿਬ ਪਹੁੰਚੇ, ਕੀਰਤਪੁਰ ਸਾਹਿਬ ਪਹੁੰਚੇ, ਪ੍ਰਾਰਥਨਾ ਕੀਤੀ ਗਰੀਬ ਨਿਵਾਸ, ਹਜ਼ੂਰ ਦੇ ਦਰਸ਼ਨ ਨੂੰ ਔਰੰਗਜ਼ੇਬ ਚਾਹੁੰਦਾ ਹੈ, ਅਗਰ ਕਿਰਪਾ ਕਰੋ ਤੇ ਉਸ ਦੇ ਬਹਾਨੇ ਦਿੱਲੀ ਦੀ ਸਿੱਖ ਸੰਗਤ ਨੂੰ, ਹਜ਼ੂਰ ਦੀ ਸੰਗਤ ਨੂੰ ਦਰਸ਼ਨ ਹੋ ਜਾਣ। ਗੁਰੂ ਅੰਤਰ ਜਾਮੇ ਖਟਖਟ ਕੇ, ਅੰਤਰ ਜਾਨ ਥੱਲੇ ਬੁਰੇਗੀ ਪੀਰ ਪਛਾਣਤ, ਹੁਣ ਤਾਂ ਕੀ ਕੁਛ ਬੋਲਿਆ ਸੀ, ਕਪਟ ਦੀ ਗੱਲ ਜਾਂ ਸੱਚਾਈ ਦੀ ਗੱਲ, ਕੋਈ ਬੁੱਝੀ ਛਿਪੀ ਨਹੀਂ ਸੀ ਉਹਨਾਂ ਤੋਂ। ਸਹਿਯੋਗ ਕਰਕੇ ਕਹਿੰਦੇ ਅੱਛਾ ਇਸਦਾ ਜਵਾਬ ਕੱਲ੍ਹ ਮਿਲੇਗਾ। ਉਹਨਾਂ ਦੀ ਜਥਾ ਜੋ ਗ੍ਰਹਿਸ਼ ਕਰ ਦਿੱਤੀ ਗਈ। ਦੂਸਰੇ ਦਿਨ ਆਪ ਜੀ ਨੇ ਅੰਦਰ ਹੀ ਅੱਛੀ ਤਰ੍ਹਾਂ ਸੋਚ ਵਿਚਾਰ ਕੇ ਅਤੇ ਹੋਰ ਬੜੇ ਬੜੇ ਮੁਖੀ ਸਿੱਖਾਂ ਮਾਤਾਵਾਂ ਨਾਲ ਵਿਚਾਰ ਕਰਕੇ ਉਹਨਾਂ ਨੂੰ ਕਿਹਾ, ਦੇਖੋ ਸਾਡੇ ਗੁਰੂ ਜੀ ਦਾ, ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਹੁਕਮ ਹੈ, ਨਾ ਅਸੀਂ ਔਰੰਗਜ਼ੇਬ ਨੂੰ ਦਰਸ਼ਨ ਦੇਣਾ, ਨਾ ਉਹਦਾ ਦਰਸ਼ਨ ਕਰਨਾ ਹੈ, ਇਹ ਸਾਡਾ ਪ੍ਰਣ ਐਸਾ ਹੀ ਨਿਭੇਗਾ, ਕਿਉਂਕਿ ਗੁਰੂ ਦਾ ਬਚਨ ਸਾਡੇ ਵਾਸਤੇ ਸਭ ਤੋਂ ਵੱਡਾ ਖੁਦਾਈ ਹੁਕਮ। ਦੂਸਰੇ, ਹਾਂ ਔਰੰਗਜ਼ੇਬ ਕੋਈ ਪਰਮਾਤਮਿਕ ਬੰਦਾ ਨਹੀਂ, ਸੰਸਾਰੀ ਬੰਦਾ ਹੈ, ਉਹ ਸਿਰਫ ਗੁਰੂ ਘਰ ਦੀ ਕਰਾਮਾਤ ਵੇਖਣਾ ਚਾਹੁੰਦਾ, ਔਰ ਕੁਛ ਨਹੀਂ। ਕਰਾਮਾਤ ਨੂੰ ਗੁਰੂ ਜੀ ਕਹਿਰ ਦੱਸਦੇ ਹਨ, ਸੋ ਆਪਣੀ ਹੋਂਦ ਮੁੱਖ ਰੱਖ ਕੇ ਜਿਹੜੀ ਕਰਾਮਤ ਕਰਨੀ ਉਸਨੂੰ ਪਸੰਦ ਨਹੀਂ ਕਰਦੇ। ਈਸ਼ਵਰੀ ਹੁਕਮ ਦੇ ਵਿੱਚ ਜੋ ਕੁਛ ਹੋਵੇ ਉਹ ਤਾਂ ਰਜ਼ਾ ਹੈ, ਲੇਕਿਨ ਆਪਣੀ ਹੋਂਦ ਮੁੱਖ ਰੱਖ ਕੇ ਕਰਨਾ ਉਸਨੂੰ ਗੁਨਾਹ ਕਰਾਰ ਦਿੰਦੇ ਹਨ। ਇਸ ਵਾਸਤੇ ਉਹ ਗੁਰੂ ਘਰ ਦੀ ਸ਼ਕਤੀ ਦੇਖਣਾ ਚਾਹੁੰਦਾ, ਹੋਰ ਕੁਛ ਨਹੀਂ। ਚਲੋ ਕੋਈ ਸਿੱਖ ਤਿਆਰ ਹੋ, ਗੁਰੂ ਨਾਨਕ ਦੇ ਜ਼ਬਾਨ ਤੇ ਬਸੇਗਾ, ਦਿਖਾ ਦੋ ਖੇਲਾਂ ਉਹਨੂੰ ਜਾ ਕੇ ਮਜ਼ਾਰੀਆਂ ਵਾਲੀਆਂ। ਖੈਰ, ਆਪ ਜੀ ਦਾ ਵੱਡਾ ਸਾਹਿਬਜ਼ਾਦਾ ਰਾਮ ਰਾਏ ਉੱਠ ਕੇ ਖੜਾ ਹੋ ਗਿਆ। ਆਪ ਜੀ ਦੋ ਸਾਹਿਬਜ਼ਾਦੇ ਸਨ, ਗੁਰੂ ਹਰਿਕ੍ਰਿਸ਼ਨ ਮਹਾਰਾਜ ਬਹੁਤ ਛੋਟੀ ਉਮਰ ਦੇ, 5 ਸਾਲ ਦੇ ਸਨ ਉਦੋਂ,
ਤੇ ਰਾਮ ਰਾਏ
ਗਾਨਮਸ ਵੀ ਵਾਹਿਗਸ਼ਾਲੀ ਮਸ
ਸੇਵ ਕਰਕੇ ਇਹ ਕਹਿਣ ਲੱਗੇ ਸੱਚੇ ਪਾਤਸ਼ਾਹ ਹੁਕਮ ਹੋਵੇ ਤੇ ਇਹ ਦਾਸ ਜਾਵੇ ਔਰ ਗੁਰੂ ਨਾਨਕ ਦੇ ਘਰ ਦੀ ਸ਼ਾਨ ਵਿੱਚ ਚੀਕਾ ਦਿਖਲਾ ਕਹਾਂਗੇ ਜਾਓ ਤੁਹਾਡੀ ਜ਼ਬਾਨ ਤੇ ਗੁਰੂ ਨਾਨਕ ਵਸੇਗਾ ਜੋ ਚਾਹੋਗੇ ਹੋ ਜਾਏਗਾ ਇਹ ਫਿਕਰ ਨਾ ਕਰੋ ਪਰ ਇਹ ਵੀ ਖਿਆਲ ਰੱਖਣਾ ਉਹਦਾ ਵੀ ਪਿਛਲੇ ਜਨਮ ਦਾ ਬਹੁਤ ਕਠਿਨ ਤਪ ਕੀਤਾ ਹੋਇਆ ਹੈ ਕਿਸੇ ਸ਼ੇਪ ਸ਼ੇਪ ਵਿੱਚ ਨਹੀਂ ਆ ਜਾਣਾ ਹਾਂ ਪਰ ਇਹ ਜਿਹੀਆਂ ਗੱਲਾਂ ਸਮਝਾ ਕੇ ਭੇਜਿਆ ਗਿਆ ਕਈ ਦਫ਼ਾ ਸੁਣਿਆ ਹੋਣਾ ਵੀ ਉਹ ਵੱਡੀਆਂ ਵੱਡੀਆਂ ਕਰਾਮਾਤਾਂ 360 ਵੱਡੀ ਵੱਡੀਆਂ ਕਰਾਮਾਤਾਂ ਦੱਸਣੀਆਂ ਛੋਟੀਆਂ ਮੋਟੀਆਂ ਤਾਂ ਗੱਲ ਹੀ ਸਹੀਓ ਕਰਕੇ ਉਹਨਾਂ ਉੱਥੇ ਔਰੰਗਜ਼ੇਬ ਨੂੰ ਕੈਦ ਕੀਤਾ ਉਹ ਸ਼ਰਧਾਲੂ ਬਣਾ ਜਾਂਦਾ ਸੀ ਲੇਕਿਨ ਵਕਤ ਦੇ ਮੌਲਵੀ ਕਾਜ਼ੀ ਮੁਲਾਣੇ ਚਿੜਦੇ ਸਨ ਦੁਖੀ ਹੁੰਦੇ ਸਨ ਐਸਾ ਨਾ ਹੋ ਕਿ ਕਿਤੇ ਆਪਣਾ ਧਰਮ ਇਸਲਾਮ ਛੱਡ ਕੇ ਸਿੱਖੀਜ਼ਮ ਵਿੱਚ ਆ ਜਾਏ ਉਹਨੂੰ ਇਹ ਡਰ ਸੀ ਬਹੁਤ ਸਾਰੀਆਂ ਚਲਾਕੀਆਂ ਵਗੈਰਾ ਜਾਂ ਇਹਨਾਂ ਨੂੰ ਨਾਟਕ ਚੇਟਕ ਮੰਤਰ ਤੰਤਰ ਕਹਿ ਕਹਾ ਕੇ ਉਹਦੇ ਦਿਮਾਗ ਨੂੰ ਫਿਰ ਉਲਟਾ ਦਿੰਦੇ ਸਨ ਪਰ ਅਖੀਰ ਉਹ ਇਸ ਗੱਲ 'ਤੇ ਕਹਿ ਲਓ ਜਦੋਂ ਆਪ ਜੀ ਨੇ ਯਾਨੀ ਰਾਮ ਰਾਏ ਜੀ ਨੇ ਸਿਰਫ ਜੇਬ ਵਿੱਚ ਆ ਕੇ ਮਿੱਟੀ ਮੁਸਲਮਾਨ ਕੀ ਪੇੜੇ ਪੇ ਕੁਮਿਆਰੇ ਬਚਨ ਆਉਂਦਾ ਹੈ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਗੁਰਬਾਣੀ ਦੇ ਅਰਥਾਂ 'ਤੇ ਜਦੋਂ ਵਿਚਾਰਾਂ ਸ਼ੁਰੂ ਹੋ ਗਈਆਂ ਇਹ ਪੁੱਛਿਆ ਉਸ ਮੌਕੇ ਆਪ ਜੀ ਨੇ ਕਿਹਾ ਨਹੀਂ ਬਾਦਸ਼ਾਹ ਇਹ ਵੀ ਹਰੇਕ ਮੁਸਲਮਾਨ ਦੀ ਬਾਤ ਨਹੀਂ ਮਿੱਟੀ ਬੇਈਮਾਨ ਕੀ ਬਾਤ ਉਸ ਮੌਕੇ ਆਪ ਜੀ ਨੇ ਕਿਹਾ ਭਾਵੇਂ ਸ਼ਕਤੀ ਇਹਨੂੰ ਦਿੱਤੀ ਲੇਕਿਨ ਬ੍ਰਹਮ ਗਿਆਨ ਵੀ ਅਜੇ ਕੱਚਾ ਹੀ ਗਿਆ ਇੱਥੇ ਧੋਖਾ ਖਾ ਗਿਆ ਸੋ ਇਸ ਗੁਰੂ ਜੀ ਨੇ ਜਦੋਂ ਪਤਾ ਲੱਗਿਆ ਕਿਉਂ ਕੀਤਾ ਹੈ ਆਪ ਜੀ ਕਹਿੰਦੇ ਸਾਡੇ ਮੱਥੇ ਨੇ ਗੁਰਤਾ ਗੱਦੀ ਦੇ ਦਿੱਤੀ ਛੋਟੇ ਸਾਹਿਬਜ਼ਾਦੇ ਨੂੰ ਹਰਕ੍ਰਿਸ਼ਨ ਮਹਾਰਾਜ ਨੂੰ ਜਿੰਨੀ ਉਮਰ ਬਹੁਤ ਹੀ ਛੋਟੀ ਸੀ ਉਦੋਂ ਸਤਿ ਸਾਹਿਬ ਅਤੇ ਰਾਮ ਰਾਏ ਅਤੇ ਵੀ ਗੁਰੂ ਦਾ ਵੱਡਾ ਪੁੱਤਰ ਸੀ ਇਸ ਮੌਕੇ ਦੇਖ ਕੇ ਵੀ ਮੈਂ ਤਾਂ ਗੁਰਤਾ ਗੱਦੀ ਫਰਜ਼ ਹੋ ਗਿਆ ਉਹਨੂੰ ਸੁਨੇਹਾ ਮਿਲ ਗਿਆ ਸਾਡੇ ਮੱਥੇ ਨਹੀਂ ਲੱਗਣਾ ਅਤੇ ਫਿਰ ਉਹ ਨੇ ਬਾਦਸ਼ਾਹ ਨੂੰ ਕਿਹਾ ਵੀ ਦੇਖੋ ਮੈਂ ਇੰਨਾ ਕੁਛ ਤੁਹਾਨੂੰ ਕਰਾਮਾਤਾਂ ਦਿਖਾਈਆਂ ਗੁਰੂ ਜੀ ਮੇਰੇ 'ਤੇ ਇਸੀ ਕਾਰਨ 'ਤੇ ਨਾਰਾਜ਼ ਹੋ ਗਏ ਹਨ ਉਹ ਵੀ ਸਮਝਦਾ ਸੀ ਅਤੇ ਖੈਰ ਉਸਨੇ ਦੇਹਰਾਦੂਨ ਜੀ ਦਾ ਅੱਜ ਕੱਲ੍ਹ ਹੈੱਡਕੁਆਰਟਰ ਗੁਰਦੁਆਰਾ ਬਣਾਇਆ ਹੋਇਆ ਪਿੱਛੇ ਜਿੰਨੇ ਮਹੰਤ ਉੱਥੋਂ ਦੇ ਹਨ ਬਹੁਤ ਸਾਰੀ ਜਾਇਦਾਦ ਕਹਿਣਗੇ ਜਿੰਨੀ ਚਾਹ ਹੁਣ ਵੀ ਤੁਹਾਡੇ ਨਾਲ ਪਟਾਲੀ ਦਿੱਤਾ ਜਾਏ ਬਹੁਤ ਸਾਰੀ ਜਾਇਦਾਦ ਨੇ ਇਸੀ ਤਰ੍ਹਾਂ ਜਾਣਦਾ ਸੀ ਔਰੰਗਜ਼ੇਬ ਭਾਵੇਂ ਇਸ ਗੱਲ ਨੂੰ ਪਰ ਫਿਰ ਵੀ ਉਹਦੇ ਚਿੱਤ ਵਿੱਚ ਇਹ ਖਿਆਲ ਸਮਾਇਆ ਵੀ ਗੁਰੂ ਘਰ ਦੇ ਵਿੱਚ ਤਾਕਤ ਬੜੀ ਹੈ ਅੱਜ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਗੁਰੂ ਨਾਨਕ ਦੀ ਗੱਦੀ ਦੇ ਜਾਨਸ਼ੀਨ ਸਨ ਅਤੇ ਇਸਨੇ ਹਰ ਤਰ੍ਹਾਂ ਦੀ ਕੋਸ਼ਿਸ਼ ਕਰਨੀ ਸ਼ੁਰੂ ਕੀਤੀ ਲਾਲਚ ਦੇ ਕੇ ਕਈਆਂ ਨੂੰ ਕਈਆਂ 'ਤੇ ਸ਼ਕਤੀ ਕਰਨੀ ਜਿਵੇਂ ਸ਼ਾਮ ਦਮ ਤਨ ਭੇਦ ਨੀਤੀ ਦੇ ਚਾਰ ਭੇਦ ਹੁੰਦੇ ਹਨ ਚਾਰ ਅੰਗ ਹੁੰਦੇ ਹਨ ਇਸ ਬਿਨਾਂ 'ਤੇ ਰਾਜ ਲੋਕ ਰਾਜ ਕਰਿਆ ਕਰਦੇ ਹਨ ਕਿਸੇ ਦਾ ਕੋਈ ਅੰਗ ਜਿਵੇਂ ਪਹਿਲਵਾਨਾਂ ਦੇ ਅੰਗ ਹੁੰਦੇ ਹਨ ਕਿਸੇ ਦਾ ਕੋਈ ਦਾ ਜ਼ਿਆਦਾ ਪ੍ਰਬਲ ਹੁੰਦਾ ਹੈ ਕਿਸੇ ਦਾ ਕੋਈ ਪ੍ਰਚਲਿਤ ਹੁੰਦਾ ਹੈ ਹੁੰਦੇ ਸਾਰੇ ਹੀ ਸਭ ਕੋਲ ਇਸੀ ਤਰ੍ਹਾਂ ਚਾਰ ਅੰਗ ਰਾਜਨੀਤੀ ਦੇ ਮੰਨੇ ਸ਼ਾਮ ਦਾਮ ਦੰਡ ਭੇਦ ਔਰੰਗਜ਼ੇਬ ਦੀ ਦੰਡ ਨੀਤੀ ਪ੍ਰਧਾਨ ਸੀ ਇਸੀ ਤਰ੍ਹਾਂ ਉਹ ਅੰਗਰੇਜ਼ ਦੀ ਡਿਵਾਈਡ ਐਂਡ ਰੂਲ ਇਹ ਨੀਤੀ ਜਿਹਨੂੰ ਭੇਦ ਨੀਤੀ ਕਹਿੰਦੇ ਹਨ ਇਹ ਪ੍ਰਬਲ ਸੀ ਐਸਾ ਹੈ ਸੇਵ ਕਰਕੇ ਇਸਨੇ ਹਿੰਦੁਸਤਾਨ ਦੇ ਵਿੱਚ ਕੁਛ ਉਸ ਵਕਤ ਦੇ ਕਾਜ਼ੀ ਮੁਲਾਣਿਆਂ ਦੀ ਸਿੱਖਿਆ ਦੁਆਰਾ ਕੁਛ ਆਪਣਾ ਖਿਆਲ ਵੀ ਇਹਦਾ ਜ਼ਿਆਦਾ ਸ਼੍ਰੇਈ ਸੀ ਕੋਸ਼ਿਸ਼ ਕੀਤੀ ਵੀ ਇੱਕੋ ਹੀ ਧਰਮ ਹਿੰਦੁਸਤਾਨ ਵਿੱਚ ਹੋ ਜਾਏ ਨਾ ਇਸਲਾਮ ਹੀ ਇਸਲਾਮ ਹੋ ਜਾਏ ਹਿੰਦੂ ਦਾ ਨਾਮ ਨਿਸ਼ਾਨ ਨਾ ਰਹਿ ਜਾਏ ਇਹ ਚਾਹੁੰਦਾ ਸੀ ਕੋਸ਼ਿਸ਼ਾਂ ਕੀਤੀਆਂ ਜਿਹੜੇ ਤਾਂ ਐਸੇ ਵੈਸੇ ਮਾੜੇ ਮੋਟੇ ਸੀ ਉਹ ਤਾਂ ਲਾਲਚ ਨਾਲ ਹੀ ਬਣ ਜਾਂਦੇ ਸਨ ਕਈਆਂ 'ਤੇ ਸਖਤੀਆਂ ਕੀਤੀਆਂ ਜਾਂਦੀਆਂ ਸਨ ਅਖੀਰ ਜਿਸ ਵਕਤ ਕਸ਼ਮੀਰ ਦੇ ਪੰਡਿਤਾਂ ਨੇ ਇਹ ਸੋਚਿਆ ਬਈ ਹੁਣ ਸਾਡੇ ਧਰਮ 'ਤੇ ਆ ਪਈ ਹੋਈ ਹੈ ਅਗਰ ਅਸੀਂ ਆਪਣੇ ਧਰਮ ਨੂੰ ਛੱਡਦੇ ਹਾਂ ਤਾਂ ਜ਼ਿੰਦਾ ਰਹਿ ਸਕਦੇ ਹਾਂ ਵਰਨਾ ਤਲਵਾਰ ਦੇ ਘਾਟ ਤਾਰ ਉਤਾਰੇ ਜਾਵਾਂਗੇ ਉਹਨਾਂ ਨੇ ਆਪਣੇ ਇਸ਼ਟ ਦੇਵ ਦੇ ਅੱਗੇ ਬੜੀ ਕਠਿਨ ਤਪੱਸਿਆ, ਆਰਾਧਨਾ, ਪ੍ਰਾਰਥਨਾ ਆਦਿ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਾਫੀ ਦੇਰ ਤੋਂ ਬਾਅਦ ਉਹਨਾਂ ਨੂੰ ਆਕਾਸ਼ਬਾਣੀ ਵੀ ਹੋਈ, ਨਾਲ ਦੀ ਨਾਲ ਇੱਕ ਕੋਈ ਪਰਚਾ ਵੀ ਡਿੱਗਿਆ ਤੇ ਕਿਹਾ ਇਹ ਪੱਤਰਕਾਰ ਤੁਸੀਂ ਅੱਜ ਅਨੰਦਪੁਰ ਸਾਹਿਬ ਗੁਰੂ ਨਾਨਕ ਦੇ ਨਵੇਂ ਜਾਂ ਨਿਸ਼ੀਨ ਹਨ, ਉਹਨਾਂ ਦੇ ਚਰਨਾਂ ਵਿੱਚ ਲੈ ਕੇ ਹਾਜ਼ਰ ਹੋ, ਤੁਹਾਡੀ ਰਕਸ਼ਾ ਹਿੰਦ ਧਰਮ ਦੀ ਰਕਸ਼ਾ ਉਹ ਕਰ ਸਕਦੇ ਹੋ, ਕੋਈ ਨਹੀਂ ਕਰ ਸਕੇਗਾ, ਕੋਈ ਸਮਰੱਥ ਨਹੀਂ ਇਹ ਵੇਲੇ ਹਿੰਦ ਧਰਮ ਦੀ ਰਕਸ਼ਾ ਕਰਨ ਨੂੰ। ਸੋ ਉੱਥੇ ਪਹੁੰਚੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਰੂਹਾਨੀ ਦਰਬਾਰ ਸਜਿਆ ਹੈ, ਜਿਸ ਦੇ ਵਿੱਚ ਬਹੁਤ ਸਾਰੇ ਗੁਰੂ ਮਾਈ ਭਾਈ ਦੇਵਤੇ ਵੀ ਨਹੀਂ ਸਜੇ ਬੈਠੇ ਹਨ। ਗੁਰਬਾਣੀ ਦਾ ਪਾਪ ਨਾਸ਼ਕ ਸ਼ਾਂਤਦਾਇਕ ਕੀਰਤਨ ਹੋ ਰਿਹਾ ਹੈ, ਕਿੰਨਾ ਕਰਕੇ ਉਹ ਬੈਕੁੰਠ ਵਰਗਾ ਗੁਜ਼ਰਦਾ ਹੈ। ਜਦੋਂ ਉੱਥੇ ਅਖੀਰ ਆਉਂਦਾ ਹੈ, ਯਾਨੀ ਉਹ ਪੂਰੀ ਹੁੰਦੀ ਹੈ, ਉਸ ਤੋਂ ਬਾਅਦ ਉਹਨਾਂ ਦੀ ਗਤੀ ਜਿੱਥੇ ਛੇ ਕਿਸਮ ਦੀ ਗਤੀ, ਛੇ ਕਿਸਮ ਦੇ ਲੋਕਾਂ ਦੀ ਮੰਨੀ ਹੈ, ਉੱਥੇ ਭਗਤਾਂ ਦੀ ਇਹ ਗਤੀ ਗੁਰੂ ਅਰਜਨ ਦੇਵ ਮਹਾਰਾਜ ਨੇ ਦਰਸਾਈ ਹੈ। ਦਰਗੇ ਮਿਲਦਾ ਥੋਂ ਗੁਰਾਂ ਦੇ ਨਾਲ ਰੁੱਤਿਆਂ, ਗੁਰਾਂ ਦੇ ਨਾਲ ਰੁੱਤਿਆਂ, ਦਰਗੇ ਮਿਲਦਾ ਜਪ ਗੁਰੂ ਨਾਂ ਨੇਤਰੀ ਸਤਿਗੁਰ ਪੇਖਣ ਸਰਵਣੀ ਸੁਣਨਾ ਗੁਰੂ ਨਾਂ ਸਤਿਗੁਰ ਸੇਤੀ ਰਸਿਆਂ ਦਰਗੇ ਪਾਈਏ। ਮਰਨ ਤੋਂ ਬਾਅਦ ਵੀ ਕੋਈ ਜੀਵਨ ਹੈ, ਕਿਉਂ ਇਨਸਾਨ ਦੋ ਹਿੱਸਿਆਂ ਦਾ ਬਣਿਆ, ਰੂਹ ਔਰ ਜਿਸਮ। ਜਿਸਮ ਫਾਨੀ ਚੀਜ਼ ਹੈ, ਜਨਮ ਲੈਂਦਾ ਹੈ ਮਾਤਾ ਪਿਤਾ, ਬਚਪਨ ਆਉਂਦੀ ਹੈ, ਜਵਾਨੀ ਆਉਂਦੀ ਹੈ, ਬੁਢਾਪਾ ਆਉਂਦਾ ਵੱਧਦਾ ਘਟਦਾ ਹੈ। ਅਨੇਕਾਂ ਜਿਸਮ ਹਾਰ ਕੇ ਸੂਖਮ ਸਰੀਰ ਦੇ ਸਹਿਤ ਦੁੱਖ ਤਕਲੀਫਾਂ ਭੋਗਦਾ। ਅਖੀਰ ਜਦੋਂ ਔਰਤ ਬੁਰੀ ਹੁੰਦੀ ਹੈ, ਅਸਥੂਲ ਸਰੀਰ ਤੋਂ ਸੂਖਮ ਸਰੀਰ ਦੇ ਸਹਿਤ ਅੱਗੇ ਜਾਂਦਾ ਹੈ, ਹਿੰਦੂਇਜ਼ਮ ਦੀ ਰੱਖਿਆ ਹੋ ਸਕਦੀ ਹੈ। ਆਪ ਜੀ ਨੇ ਸਾਧ ਸਿੰਘ ਉੱਤੇ ਆਪਣੇ ਪਵਿੱਤਰ ਸਰੀਰ ਦੀ ਬਲੀ ਦਿੱਤੀ, ਬਹੁਤ ਦਫ਼ਾ ਇਤਿਹਾਸ ਸੁਣਿਆ ਹੈ। ਚਾਂਦਨੀ ਚੌਕ ਗੁਰਦੁਆਰਾ ਸ੍ਰੀ ਗ੍ਰੰਥ ਸਾਹਿਬ ਇਸ ਗੱਲ ਦੀ ਗਵਾਹੀ ਦੇ ਹੈ। ਸੁਣਿਓ, ਉਸ ਤੋਂ ਬਾਅਦ ਦਸਮ ਪਾਤਸ਼ਾਹ ਨੇ ਇਹ ਪ੍ਰਿੰਟ ਜਿਸ ਵਾਸਤੇ ਆਏ ਸਨ ਵੀ ਹੁਣ ਹਿੰਦੂਆਂ ਦੇ ਵਿੱਚੋਂ ਤਾਂ ਮਰਦੂਰ ਬਣ, ਇਹਨੇ ਬਹਾਦਰੀ ਦੀ ਸਪਿਰਿਟ ਹੀ ਖਤਮ ਹੋ ਚੁੱਕੀ ਹੈ,
ਜਿਹੜੀ ਬਹਾਦਰ ਕੌਮਾਂ ਮੰਨੀਆਂ ਹਨ ਰਾਜਪੂਤ ਹੋਏ, ਇਹਨਾਂ ਵਿੱਚ ਸੱਤੀ ਕੁਛ ਨਹੀਂ ਰਹਿ ਗਈ ਹੈ ਤੇ ਮੈਂ ਇੱਕ ਕਿਹਾ ਜਿਹਾ ਹੁਣ ਮਨੁੱਖ ਪੈਦਾ ਕਰਾਂਗਾ ਜੋ ਬਹਾਦਰੀ ਦਾ ਪੰਥ ਹੋਵੇਗਾ। ਖਾਲਸਾ ਪੰਥ ਸਜਾਉਣ ਵਾਸਤੇ ਕੁਛ ਵਕਤ ਹੀ ਆਪਣੇ ਹੌਲੀ ਹੌਲੀ ਫੌਜਾਂ ਰੱਖਣੀਆਂ ਹੋਰ ਸਮੇਂ ਗੁਰੂ ਦਾ ਫਰਜ਼ ਨਾਮ ਦਾਨਿਸ਼ ਨਾਲ ਦ੍ਰਿੜ ਕਰਵਾਉਣਾ, ਸ਼ਿਕਨ ਭਜਨਬੰਦੀ ਕਰਵਾਉਣਾ ਹੈ, ਮਨ ਬੱਚੇ ਪਰਮਿਣ ਦੀ ਨਿਵਿਰਤੀ ਦਾ ਉਪਾਅ ਕਰਮ ਵਾਚਣਾ ਗਿਆਨ ਵਿੱਚ ਪ੍ਰਵਿਰਤ ਕਰਨਾ ਹੈ। ਲੇਕਿਨ ਇਸ ਦੇ ਬਾਵਜੂਦ ਨਾਲ ਨਾਲ ਆਪਣੇ ਦੂਸਰਾ ਅੰਗ ਬਹਾਦਰੀ ਦਾ ਵੀ ਰੱਖਿਆ ਹੈ, ਫੌਜਾਂ ਵੀ ਰੱਖਣੀਆਂ ਸ਼ੁਰੂ ਕਰ ਦਿੱਤੀਆਂ, ਹੋਰ ਉੱਦਮੀਆਂ ਰਹਿਸਾਂ ਪ੍ਰੈਕਟਿਸਾਂ ਸ਼ੁਰੂ ਹੋ ਗਈਆਂ। ਕਿਉਂਕਿ ਸਾਡੇ ਦਸੇ ਗੁਰੂਆਂ ਵਿੱਚ ਜਾਂ ਤਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਜੰਗ ਚਾਰ ਜੰਗ ਕੀਤੇ, ਉਹ ਕਿਸ ਤਰੀਕੇ ਸਿਰ ਹੁਕਮਦਿਨ ਵਾਲਿਆਂ ਨੇ ਉਸ ਵਕਤ ਦੇ ਬਾਦਸ਼ਾਹ ਸ਼ਾਹਜਹਾਨ ਦੇ ਨਾਲ, ਅਤੇ ਉਹ ਇਹ ਜਾਣ ਕੇ ਸੰਤਾਂ ਦੇ ਉੱਪਰ ਹੀ ਜਦੋਂ ਇਹ ਲੋਕ ਇੰਨੀਆਂ ਸਸਤੀਆਂ ਕਰਨ ਲੱਗੇ ਕਿ ਸੰਤਾਂ ਨੂੰ ਕਮ ਸੇ ਕਮ ਆਪਣੀ ਰੱਖਿਆ ਵਾਸਤੇ ਜਾਂ ਦੂਸਰੇ ਦੀ ਰੱਖਿਆ ਵਾਸਤੇ ਸ਼ਸਤਰ ਉਠਾਉਣਾ ਕੋਈ ਗੁਨਾਹ ਨਹੀਂ ਹੈ। ਮਜ਼ਲੂਮਾਂ ਦੇ ਉੱਪਰ ਸ਼ਸਤਰ ਉਠਾਉਣਾ ਗੁਨਾਹ ਹੈ, ਆਪਣੀ ਰੱਖਿਆ ਦੂਸਰੇ ਦੀ ਰੱਖਿਆ ਵਾਸਤੇ ਕੋਈ ਗੁਨਾਹ ਨਹੀਂ। ਇਸ ਵਾਸਤੇ ਗੁਰੂ ਛੇਵੇਂ ਪਾਤਸ਼ਾਹ ਨੇ ਫੌਜ ਰੱਖੀ, ਚਾਰ ਜੰਗ ਕੀਤੇ। ਸ਼ਾਹਜਹਾਨ ਫੌਜ ਭੇਜਦਾ ਸੀ, ਚਾਰ ਪੈਸੇ ਜ਼ਿਆਦਾ ਆਪਣੇ ਜੰਗ ਨਹੀਂ ਕਦੇ ਕੀਤੇ, ਚਾਰ ਪੈਸੇ ਨੂੰ ਇਹ ਖਤਮ ਕਰ ਦਿੰਦੇ ਸੀ। ਆਖਰੀ ਜਿਹੜਾ ਜੰਗ ਹੋਇਆ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਦਾ ਕਰਤਾਰਪੁਰ ਵਾਸਤੇ, ਜਿਹਦੇ ਵਿੱਚ ਇੱਕ ਲੱਖ ਫੌਜ ਭੇਜੀ, ਚਾਰ ਪੈਸੇ ਤੋਂ ਜ਼ਿਆਦਾ ਉਹਨੇ ਜੰਗ ਨਹੀਂ ਕੀਤਾ, ਬਸ ਜਿੰਨੇ ਆ ਜਾਣ ਚਾਰ ਪੈਸੇ ਨੂੰ ਖਤਮ ਕਰਕੇ ਆਪ ਜੀ ਫਿਰ ਕੀਰਤਪੁਰ ਜਾ ਕੇ ਉੱਥੇ ਰਹਿ ਸਕੇ। ਇਉਂ ਕਰਕੇ ਸ਼ਾਸਨ ਗੁਰੂ ਦਸਵੇਂ ਪਾਤਸ਼ਾਹ ਕਲਗੀਧਰ ਮਹਾਰਾਜ ਨੇ ਅੱਜ ਦੇ ਦਿਨ ਅਵਤਾਰ ਸਾਰ ਕੇ ਭੇਜਣ ਵੀ ਇਹੋ ਜਿਹਾ ਮਨੁੱਖ ਪੈਦਾ ਕਰਨਾ ਚਾਹੀਦਾ ਹੈ ਜਿਹਦਾ ਰੋਗ ਦਾ ਸ਼ਕਤੀ ਤੱਕ ਭਗਤੀ ਸਾਰੇ ਜਿਹਦੇ ਵਿੱਚ ਸ਼ਕਤੀਆਂ ਸਾਰੇ ਗੁਣ ਹੋਣ। ਸੋ ਗੁਰੂ ਜੀ ਨੇ ਇਸ ਤਰੀਕੇ ਸਿਰ ਖਾਲਸਾ ਪੰਥ ਸਾਜਣ ਦੇ ਵਾਸਤੇ ਵਿਚਾਰਾਂ ਕੀਤੀਆਂ। ਸਰ ਤੇਜ ਕਰਾਰਾ ਜੀ ਖਾਲਸਾ ਰਚਿਆ, ਚਣਾਮਰ ਦਿੰਦਾ ਹੁੰਦਾ, ਚਣਾਮਰ ਸਿੱਖਾਂ ਪਿਲਾਇਆ, ਚਰਣਾ ਇਹਨੇ ਚਰਨ ਦਾ ਗੁੱਠਾ ਖੋਲ ਕੇ ਉਹ ਜਲ ਪਿਲਾਉਣਾ ਤੇ ਨਾਮ ਦੀ ਦਾਤ ਦੇਣੀ, ਬੁਰਾਈਆਂ ਤੋਂ ਮਨਾ ਕਰਨਾ, ਨੇਕੀ ਦੇ ਮਾਰਗ ਚੱਲਦੇ ਹੋਏ ਨਾਮ ਸਿਮਰਨ ਕਰਦੇ ਹੋਏ ਨਾਮ ਦਾ ਨਿਸ਼ਨਾਮ ਕਰਦੇ ਜਨਮ ਸਿੱਖਦਾ ਕਰੋ, ਐਸਾ ਉਪਦੇਸ਼ ਹੁੰਦਾ ਸੀ। ਪਰ ਦਸਮ ਪਾਤਸ਼ਾਹ ਨੇ ਇਸ ਨੂੰ ਪੂਰਾ ਰੂਪ ਦਿੱਤਾ, ਭਾਵੇਂ ਖਾਲਸਾ ਖਾਲਸੇ ਪੰਥ ਦੀ ਨੀਂਹ ਗੁਰੂ ਨਾਨਕ ਜੀ ਨੇ ਰੱਖੀ ਸੀ, ਉਹ ਦੱਸੋ ਉਹਨੇ ਪੂਰਾ ਰੂਪ ਦਿੱਤਾ ਇਸ ਨੂੰ। ਹਾਂਜੀ, ਉਹ ਰੋਦਾ ਵਾਲਾ ਜਿਵੇਂ ਜਿਸ ਵਕਤ ਗੁਰੂ ਤੇਗ ਬਹਾਦਰ ਨਾਲ ਦੀ ਸ਼ਹੀਦੀ ਹੋਈ, ਸਿੱਖ ਨੇ ਆ ਕੇ ਕਿਹਾ ਵੀ ਔਰੰਗਜ਼ੇਬ ਨੇ ਇਹ ਕਹਿ ਦਿੱਤਾ ਕੋਈ ਉਹਨਾਂ ਦਾ ਸਿੱਖ ਹੈ। ਸ਼ੀਸ਼ਤਾ ਭਾਈ ਜੀਵਨ ਸਿੰਘ ਉਹਦੀ ਝੋਲੀ ਵਿੱਚ ਲੈ ਕੇ ਇੱਥੇ ਆ ਕੇ ਸੰਸਕਾਰ ਕਰਨ ਵਾਸਤੇ ਲਿਆਇਆ ਸਰੀਰ ਵਾਸਤੇ। ਇਹ ਕਿਹਾ ਕੋਈ ਉਹਨਾਂ ਦਾ ਨਾਮ ਲੇਵਾ ਸਿੱਖ ਹੈ, ਸੰਸਕਾਰ ਆਪਣੀ ਵਿਧੀ ਅਨੁਸਾਰ ਕਰ ਸਕਦਾ ਹੈ। ਡਰਦੇ ਮਾਰੇ ਕੋਈ ਨਹੀਂ ਨਿਕਲੇ, ਕੋਈ ਸਾਹਮਣੇ ਨਹੀਂ ਆਇਆ। ਅਮੇਕ ਲਵਾਣੇ ਸਿੱਖ ਨੇ ਗੁਪਤ ਤੌਰ 'ਤੇ ਇਹ ਕੰਮ ਕੀਤਾ, ਗੁਰੂ ਜੀ ਦੀ ਸਰੀਰ ਦੀ ਯਾਨੀ ਸੰਸਕਾਰ ਵਗੈਰਾ ਕੀਤਾ। ਲੇਕਿਨ ਜਦੋਂ ਇਹ ਗੱਲ ਸੁਣੀ ਕ੍ਰਿਸ਼ਨ ਪਾਲ ਸਿੰਘ ਹੈ, ਇੰਨੇ ਸਿੱਖ ਵਸਦੇ ਦਿੱਲੀ, ਕਿਸੇ ਨੇ ਇਹ ਨਹੀਂ ਕਿਹਾ ਮੈਂ ਗੁਰੂ ਦਾ ਸਿੱਖ ਹਾਂ, ਸੰਸਕਾਰ ਕਰਾਂ ਗੁਰੂ ਦੇ ਸਰੀਰ ਦਾ, ਪਵਿੱਤਰ ਸਰੀਰ ਦਾ, ਮੈਂ ਹੁਣ ਇਹੋ ਜਿਹਾ ਸਿੱਖ ਪੈਦਾ ਕਰਾਂਗਾ ਲੱਖਾਂ ਆਦਮੀਆਂ ਦੇ ਵਿੱਚ ਜਿਹੜਾ ਕਦੇ ਗੁੱਝਾ ਨਹੀਂ ਰਹੇਗਾ। ਜਿਵੇਂ ਲੱਖਾਂ ਭੇਡਾਂ ਬੱਕਰੀਆਂ ਦੇ ਵਿੱਚ ਇੱਕ ਸ਼ੇਰ ਵੀ ਗੁੱਝਾ ਨਹੀਂ ਰਹਿ ਸਕਦਾ। ਸੋ ਇਸ ਤਰੀਕੇ ਦੇ ਖਾਲਸਾ ਸੱਜਣ ਦਾ ਮਤਲਬ ਪੰਜ ਕਾਰਨ ਦੀ ਰਹਿਤ ਜਟਾ ਜੂ ਪੂਰਾ ਜੂ ਕਿਤੇ ਹੋ। ਪਹਿਲੇ ਸਹਿਤਾ ਦੀ ਸਿੱਖਿਆ ਵੀ ਭਗਤੀ ਮਾਰਗ ਦਾ ਹੁੰਦਾ ਸੀ, ਲੇਕਿਨ ਇਹ ਪੂਰਾ ਤਿਆਰ ਹੋ ਗਿਆ। ਗੁਰੂ ਜੀ ਨੇ ਉਸ ਮੌਕੇ ਕੁਛ ਦੇਰ ਆਪਣੇ ਆਪ ਨੂੰ ਇਕਾਂਤ ਵਿੱਚ ਰੱਖ ਕੇ ਇਹ ਵਿਚਾਰ ਕੀਤਾ। ਅਸੀਂ ਇੱਕ ਦਿਨ ਬੜਾ ਸਹਾਰਾ ਦਰਬਾਰ ਸਜਾਉਣ ਵਾਸਤੇ ਹੁਕਮ ਕੀਤਾ ਅਤੇ ਤੰਬੂ ਲਗਾ ਦਿੱਤਾ ਬਾਹਰ ਬੈਕ ਸਾਈਡ ਪਿਛਲੇ ਪਾਸੇ, ਬਹੁਤ ਉੱਚੀ ਸਟੇਜ ਬਣਾ ਦਿੱਤੀ। ਅੱਜ ਆਪ ਜੀ ਨੇ ਹੋਰ ਦੀਵਾਨਾਂ ਤੋਂ ਵਿਲੱਖਣ ਜਿਹਾ ਹੀ ਦੀਵਾਨ ਲਗਾਇਆ। ਆਪ ਜੀ ਨੇ ਨੰਗੀ ਤਲਵਾਰ ਨੰਗੇ ਸਰੀਰ ਸਾਹਿਬ ਘੱਟ ਕਪੜੇ ਰੋਗ ਦੇ ਨਾਲ ਕੀਰਤਨ ਬੰਦ ਕਰਕੇ ਹੁਕਮ ਕੀਤਾ, ਪ੍ਰੇਮੀਓ ਅੱਜ ਹਿੰਦੂ ਧਰਮ 'ਤੇ ਆ ਬਣੀ ਹੈ, ਸੀਸ ਦੀ ਲੋੜ ਹੈ, ਕੋਈ ਨਿੱਤਰ ਆ ਕੇ ਸਿਰ ਦਿਓ। ਜਦੋਂ ਇੰਨੀ ਆਵਾਜ਼ ਦਿੱਤੀ ਸਾਧ ਸਾਰੀ ਸੰਗਤ ਜਿੱਥੇ ਹਜ਼ਾਰ ਹਦੀ ਤਾਦਾਦ ਵੀ ਸਿੱਖ ਸੰਗਤ ਬੈਠੀ ਸੀ, ਸੰਨਾਟਾ ਛਾ ਗਿਆ। ਇਸ ਚਰਚ ਗੱਲ ਪਹਿਲੇ ਗੁਰੂ ਨੂੰ ਵਿਲੱਖਣ ਗੱਲ, ਗੁਰੂ ਦਾ ਕੰਮ ਕਰਮ ਭਾਸ਼ਣ ਅਗੈਂਦੜ ਕਰਵਾਉਣਾ ਹੁੰਦਾ, ਸਿਰ ਮੰਗਣੇ ਸ਼ੁਰੂ ਕਰ ਦਿੱਤੇ। ਇਹ ਜੇ ਖਿਆਲ ਕਈਆਂ ਕਮਜ਼ੋਰ ਦਿਲਾਂ ਦੇ ਚਿੱਤ ਵਿੱਚ ਪੈਦਾ ਹੋਣੇ ਸ਼ੁਰੂ ਹੋਏ ਅਤੇ ਨਾਲ ਦੀ ਨਾਲ ਉੱਚੀ ਸੁਰ ਦੇ ਨਾਲ ਇਹ ਵੀ ਹੁਕਮ ਕੀਤਾ, ਸ਼ਬਦ ਪੜ੍ਹੋ। ਸਿਰ ਧਰ ਕੇ ਤਲੀ ਤੇ ਆ ਜਾ, ਸਿਰ ਧਰ ਕੇ ਤਲੀ ਤੇ ਆ ਜਾ, ਧਰ ਕੇ ਤਲੀ ਤੇ ਆ ਜਾ, ਧਰ ਕੇ ਪੱਲਾ ਪਾ ਕੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਤੇ ਅਰਜ਼ ਕੀਤੀ, ਗਰੀਬ ਨਿਵਾਸ ਇਹ ਸਿਰ ਔਰ ਸਰੀਰ ਤਨ ਮਨ ਸਨ ਤਾਂ ਉਸ ਦਿਨ ਦਾ ਹੀ ਹਜ਼ੂਰ ਦਾ ਹੋ ਚੁੱਕਾ ਹੈ, ਜਿਸ ਦਿਨ ਦੀ ਸਿੱਖੀ ਧਾਰਨ ਕੀਤੀ ਕਿਤੇ ਸਿੱਖੀ ਧਾਰਨ ਕਰਨ ਵੇਲੇ ਹੀ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨੀਏ ਸਾਜੀ ਜਿਹੜਾ ਐਸਾ ਹੈ ਗੁਰੂ ਕੇ ਅਰਪਣ ਕਰ ਦੇਈਦਾ ਯਾਨੀ ਤਨ ਮਨ ਸਾਨੂੰ ਗੁਰੂ ਦੇ ਹੁਕਮ ਅਨੁਸਾਰ ਚਲਾਈਦਾ ਹੈ ਇਹ ਗੁਰੂ ਨੂੰ ਅਰਪਣ ਕਰਨਾ ਹੈ ਉਸ ਦਿਨ ਦਾ ਹੀ ਹਜ਼ੂਰ ਦੇ ਭੇਟ ਹੈ ਪਰ ਗਰੀਬ ਨਵਾਜ਼ ਖਿਮਾ ਕਰਨਾ ਕੁਛ ਢਿੱਲ ਹੋ ਗਈ ਦੇਰ ਹੋ ਗਈ ਉਸਦੀ ਮਾਫ਼ੀ ਬਖਸ਼ਣਾ ਇਹ ਜੋ ਕੁਛ ਹਜ਼ੂਰ ਦਾ ਹੀ ਹੈ ਅਗਰ ਇਉਂ ਆਪਦੇ ਲੇਖੇ ਲੱਗੇ ਇਸ ਸੰਬੰਧ ਚ ਹੋਰ ਕੀ ਹੋਰ ਕੀ ਖੁਸ਼ੀ ਹੈ ਗੁਰੂ ਜੀ ਝੱਟੀ ਉਸ ਨੂੰ ਪਕੜ ਕੇ ਤੰਬੂ ਵਿੱਚ ਲੈ ਗਏ ਸ੍ਰੀ ਸਾਹਿਬ ਦੇ ਨਾਲ ਉਹਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਧੜ ਡਿੱਗਣ ਦੀ ਸੀਸ ਡਿੱਗਣ ਦੀ ਆਵਾਜ਼ ਆਈ ਬਾਹਰ ਅਤੇ ਅੰਦਰੋਂ ਖੂਨ ਵੀ ਬਾਹਰ ਆਇਆ ਅਤੇ ਖੂਨ ਦੀ ਲਿਬੜੀ ਹੋਈ ਸ੍ਰੀ ਸਾਹਿਬ ਲੈ ਕੇ ਫਿਰ ਬਾਹਰ ਆ ਗਏ ਜਿਹਨਾਂ ਵਿੱਚੋਂ ਪਹਿਲੀ ਆਵਾਜ਼ ਨਾਲ ਹੀ ਬਹੁਤ ਸਾਰੇ ਉਸ ਉੱਠ ਕੇ ਚਲੇ ਗਏ ਲਓ ਜੀ ਉਹਨੀ ਸਾਨੂੰ ਵੀ ਸਿਰ ਦੇਣਾ ਪਏਗਾ ਇਉਂ ਕਰਕੇ ਜਿਹੜਾ ਇੱਕ ਸਿਰ ਆਪਣਾ ਆਹੀ ਕਿਸੇ ਦਾੜੇ ਠੀਕ ਰੱਖ ਸਕਦਾ ਸਿਰ ਉਹ ਕਿੱਥੇ ਦੇ ਦੇਵੇਗਾ ਇਹ ਤਾਂ ਮਾਮੂਲੀ ਗੱਲ ਹੈ ਨਾ ਰੋਬਦਾਬ ਵਾਲੀ ਚੀਜ਼ ਹੈ ਖੂਬਸੂਰਤੀ ਵਾਲੀ ਚੀਜ਼ ਹੈ ਕਿਸੇ ਨੂੰ ਕਾਇਮ ਨਹੀਂ ਰੱਖ ਸਕਦਾ ਹੋਰ ਉਹਨੂੰ ਸਿਰ ਕੀ ਦੇਣਾ ਹੈ ਜੀ ਪੈਰ ਚਲੇ ਗਏ ਬਾਹਰ ਸੋ ਫਿਰ ਗੁਰੂ ਜੀ ਨੇ ਦੂਸਰੀ ਆਵਾਜ਼ ਨਾਲ ਕਿਹਾ ਪ੍ਰੇਮੀਓ ਇੱਕ ਸਿਰ ਦੀ ਹੋਰ ਲੋੜ ਹੈ ਕਦੇ ਹੀ ਹਿੰਦੂਇਜ਼ਮ ਕਾਇਮ ਰਹਿ ਸਕਦਾ ਹਿੰਦੁਸਤਾਨ ਦੇ ਵਿੱਚ ਵਰਨਾ ਖਤਮ ਹੋ ਜਾਏਗਾ ਸੋ ਦੂਸਰਾ ਸਿੱਖ ਤੀਸਰਾ ਇਸੀ ਤਰੀਕੇ ਸੇ ਸਾਧ ਸਿੰਘ ਪੰਜ ਮਿੱਤਰੇ ਜਿਹਨਾਂ ਪੰਜਾਂ ਦੇ ਸ਼ੀਸ਼ ਖਤਮ ਕਰਕੇ ਗੁਰੂ ਜੀ ਨੇ ਅਤੇ ਜਿਹਨਾਂ ਵਿੱਚੋਂ ਸਿਰਫ 40 ਬੈਠੇ ਰਹਿ ਗਏ ਹਜ਼ਾਰਾਂ ਦੀ ਤਾਦਾਦ ਵੀ ਸਭ ਬਾਹਰ ਚਲੇ ਕਮਜ਼ੋਰ ਦੀ ਟੋਲੀਆਂ ਬਣਾ ਬਣਾ ਕੇ ਗੱਲਾਂ ਮਾਰ ਦੇਣਾ ਜੀ ਨੌਜਵਾਨ ਗੁਰੂ ਕਰਤੇ ਸਿੱਖ ਗੁਰੂ ਦਾ ਸਰਚਨਾ ਹੈ ਨਾਮ ਦਾ ਨਿਸ਼ਾਨ ਦ੍ਰਿੜ ਕਰਵਾਉਣਾ ਕਰਮ ਉਪਾਸਨਾ ਗਿਆਨ ਦ੍ਰਿੜ ਕਰਵਾ ਕੇ ਮਨ ਬਖੇ ਪਵਨ ਦੀ ਨਿਵਿਰਤੀ ਦੁਆਰਾ ਆਤਮ ਸਾਖਿਆਤ ਕਰਾਉਣੇ ਗੁਰੂ ਦਾ ਫਰਜ਼ ਫਿਰ ਅਸ਼ਚਰਜ ਗੱਲ ਹੈ ਕਿਉਂ ਪਰ 40 ਸਿੱਖ ਫਿਰ ਵੀ ਜੇ ਜੱਕੇ ਕਰਦੇ ਬੈਠੇ ਰਹਿ ਗਏ ਉਹਨਾਂ ਵਿੱਚੋਂ ਜਿਸ ਵਕਤ ਇਹ ਫੇਲ ਹੋ ਚੁੱਕਾ ਗੁਰੂ ਜੀ ਨੇ ਆਪਣੀ ਸ਼ਕਤੀ ਦੁਆਰਾ ਉਹਨਾਂ ਨੂੰ ਪੰਜਾਂ ਨੂੰ ਫਿਰ ਸੁਰਜੀਤ ਕਰਕੇ ਗੁਰੂ ਅਲਪਗ ਨਹੀਂ ਗੁਰੂ ਸਰਬਗ ਹੈ ਮਾਰ ਕੇ ਜੀਵਾਲਣ ਨੂੰ ਵੀ ਸਮਰੱਥ ਹੈ ਹਾਂ ਤਦੇ ਹੀ ਸ਼ੀਸ਼ ਲੈ ਕੇ ਫਿਰ ਉਸੀ ਤਰ੍ਹਾਂ ਸੁਰਜੀਤ ਕਰਕੇ ਉਹਨਾਂ ਪੰਜਾਂ ਨੂੰ ਸਾਹਮਣੇ ਲਿਆਂਦਾ ਕਹਿਣਗੇ ਲਓ ਖਾਲਸਾ ਜੀ ਇਹਨਾਂ ਨੇ ਮੈਨੂੰ ਸਿਰ ਦਿੱਤੇ ਇਹ ਮੇਰਾ ਰੂਪ ਹਨ ਅਤੇ ਇਹਨਾਂ 'ਤੇ ਮੇਰੇ ਵਿੱਚ ਫਰਕ ਕੋਈ ਨਹੀਂ ਸਾਧ ਸਿੰਘ ਹੁਣ ਜਦੋਂ ਇੰਨੀ ਗੱਲ ਦੇਖੀ ਜਿਹੜੇ ਬਾਹਰ ਚਲੇ ਗਏ ਸਨ ਕਮਜ਼ੋਰ ਦਿਲ ਟੋਲੇ ਬਣਾ ਬਣਾ ਕੇ ਗੱਲਾਂ ਕਰਦੇ ਸਨ ਪੂਰੀ ਹੈਰਾਨ ਹੋ ਗਏ 40 ਜਿਹੜੇ ਬੈਠੇ ਰਹੇ ਸੀ ਉਹਨਾਂ ਦੇ ਦਿਲ ਵਿੱਚ ਕੁਛ ਅੱਛੀ ਤਰ੍ਹਾਂ ਫੈਸਲਾ ਨਹੀਂ ਸੀ ਹੋ ਸਕਿਆ ਗੁਰੂ ਜੀ ਨੇ ਖੈਰ ਉਹਨਾਂ ਨੂੰ ਵੀ ਉਹਨਾਂ ਤੋਂ ਬਾਅਦ ਦਾ ਦਰਜਾ ਦਿੱਤਾ ਇਸ ਤਰੀਕੇ ਸਿਰ ਗੁਰੂ ਜੀ ਨੇ ਕਿਹਾ ਹੁਣ ਮੈਂ ਪਹਿਲੇ ਗੁਰੂਆਂ ਵਾਲੀ ਰਸਮ ਨਹੀਂ ਇੱਕ ਹੋਰ ਰਸਮ ਚਲਾਉਣੀ ਹੈ ਖੰਡੇ ਦਾ ਅੰਮ੍ਰਿਤ ਬਣਾ ਕੇ ਬਾਣੀ ਪੜ੍ਹ ਕੇ ਉਹਦੇ ਵਿੱਚ ਉਸ ਬਾਣੀ ਦੁਆਰਾ ਨੂੰ ਸੁਰਜੀਤ ਕਰਨਾ ਹੈ ਸਿੰਘ ਬਣਾਉਣਾ ਹੈ ਇਸ ਤੋਂ ਬੜੇ ਬੜੇ ਕੰਮ ਕਰਵਾਉਣੇ ਜਿਹਨਾਂ ਨੇ ਬੜੀ ਬੜੀ ਕੁਰਬਾਨੀਆਂ ਦੇਣੀਆਂ ਹਨ ਅੜੇ ਵਕਤਾਂ ਦੇ ਉੱਪਰ ਲੱਖਾਂ ਲੱਖਾਂ ਦਾ ਮੁਕਾਬਲਾ ਕਰਨਾ ਹੈ ਸਾਸ਼ਕ ਉਸ ਮੌਕੇ ਗੁਰੂ ਜੀ ਨੇ ਬਜਾਏ ਚੜ੍ਹਾਂ ਮਰਦੇ ਖੰਡੇ ਦਾ ਅੰਮ੍ਰਿਤ ਛਕਾ ਕੇ ਸਿੱਖ ਨੂੰ ਸਿੰਘ ਸਜਾਇਆ ਪੰਜ ਕਕਾਰ ਦੀ ਰਹਿਤ ਰੱਖਣ ਦੇ ਵਾਸਤੇ ਹੁਕਮ ਕੀਤਾ ਕਿ ਸਿੰਘਾ ਕੜਾ ਕਪਾਣਾ ਸਿਉਂ ਕਰਕੇ ਆਪ ਜੀ ਨੇ ਫਿਰ ਉਸ ਮੌਕੇ ਇਉਂ ਫਰਮਾਇਆ ਸੀ ਪੌਲ ਖੰਡੇ ਸਾਲ Oh.
Oh,
ਪਹਿਲੇ ਨੌ ਪਾਤਸ਼ਾਹਾਂ ਨਾਲੋਂ ਸਿੱਖ ਦਿਗਵਿਜੈ ਸਿੰਘ ਨਾਮ ਰੱਖਿਆ ਤੇ ਚਰਨ ਅਮਰ ਦੀ ਬਜਾਏ ਖੰਡੇ ਦਾ ਅੰਮ੍ਰਿਤ, ਜਿਸਦੇ ਵਿੱਚ ਪੰਜ ਬਾਣੀਆਂ ਪੜ੍ਹ ਕੇ ਪੰਜ ਰਹਿਤਵਾਨ ਸਿੱਖ ਅੱਗੇ ਇਹ ਹੋਰਨਾਂ ਨੂੰ ਛਕਾਉਣ ਦੇ ਵਾਸਤੇ ਇਹ ਮਰਿਆਦਾ ਚਲਾਈ। ਪਹਿਲੇ ਗੁਰੂ ਜੀ ਨੇ ਉਹਨਾਂ ਪੰਜਾਂ ਨੂੰ ਅੰਮ੍ਰਿਤ ਛਕਿਆ ਆਪਣੇ ਹੱਥ ਨਾਲ ਤਿਆਰ ਕਰਕੇ, ਫਿਰ ਆਪ ਖੜੇ ਹੋ ਕੇ ਗਲ 'ਚ ਪੱਲਾ ਪਾ ਕੇ ਦੋਵੇਂ ਹੱਥ ਜੋੜ ਕੇ ਉਹਨਾਂ ਤੋਂ ਅੰਮ੍ਰਿਤ ਮੰਗਿਆ। ਕਹਿਣਗੇ ਤੁਹਾਡੇ ਤੇ ਮੇਰੇ ਵਿੱਚ ਫਰਕ ਕੋਈ ਨਹੀਂ, ਹੁਣ ਕਿਰਪਾ ਕਰੋ ਤੁਸੀਂ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ, ਤੇ ਗੁਰੂ ਜੀ ਨੇ ਉਹਨਾਂ ਤੋਂ ਆਪ ਅੰਮ੍ਰਿਤ ਛਕਿਆ। ਇਹਨਾਂ ਨੇ ਉੱਥੇ ਹੀ ਜਾ ਕੇ ਦੱਸਿਆ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਜੀ, ਜਿੱਥੇ ਨਾਂ ਦੇ ਪਿੱਛੇ ਰਾਮ ਜਾਂ ਕੁਛ ਹੋਰ ਲੱਗਦੇ ਸਨ, ਆਪਦਾ ਨਾਮ ਵੀ ਪਹਿਲੇ ਗੋਬਿੰਦ ਰਾਏ ਸੀ, ਉਸ ਵਕਤ ਤੋਂ ਗੋਬਿੰਦ ਸਿੰਘ ਰੱਖਿਆ। ਇਸੀ ਤਰ੍ਹਾਂ ਦਇਆ ਰਾਮ ਦੀ ਬਜਾਏ ਦਇਆ ਸਿੰਘ ਰੱਖਿਆ ਗਿਆ। ਜਿਉਂ ਸਿੰਘ ਨਾਲ ਲਾਇਆ ਜਾਂਦਾ ਹੈ ਤੇ ਸਿੱਖ ਤੋਂ ਸਿੰਘ ਬਣ, ਜਿਹਦੇ ਵਿੱਚ ਜਿਸ ਖਾਲਸੇ ਨੂੰ ਗੁਰੂ ਜੀ ਨੇ ਸਾਰੀਆਂ ਹੀ ਤਾਕਤਾਂ, ਭਗਤੀ ਵੀ, ਬ੍ਰਹਮ ਗਿਆਨ ਵੀ, ਰਾਜ ਵੀ, ਤੇਜ ਵੀ, ਬਲ ਵੀ, ਸਭ ਹੀ ਹਰ ਪਾਸੇ ਤੋਂ ਮੁਕੰਮਲ ਕੀਤਾ। ਜੋ ਸਾਧਨ ਗੁਰੂ ਬਚਨ ਅਨੁਸਾਰ ਚੱਲਦਾ ਸੰਸੇ ਵਾਲੀ ਗੱਲ ਕੋਈ ਨਹੀਂ, ਹਰ ਸਾਈਡ ਤੇ ਮੁਕੰਮਲ ਹੁੰਦਾ ਹੈ। ਇਉਂ ਜਿਸ ਵਕਤ ਇਹ ਗੱਲ ਦੇਖੀ ਵੀ ਪੰਜਾਂ ਨੇ, ਕਿਉਂਕਿ ਗੁਰੂ ਘਰ ਦੇ ਵਿੱਚ ਤਿੰਨ ਕਿਸਮ ਦਾ ਅੰਮ੍ਰਿਤ ਮੰਨਿਆ, ਅੰਮ੍ਰਿਤ ਉਹ ਵਸਤੂ ਹੁੰਦੀ ਹੈ ਜਿਹੜੀ ਮ੍ਰਿਤੂ ਤੇ ਰਹਿਤ ਕਰ ਦੇਵੇ, ਉਹਦਾ ਨਾਂ ਹੈ ਅੰਮ੍ਰਿਤ। ਜਨਮ ਮਰਨ ਤੇ ਰਹਿਤ ਕਰ ਦੇਵੇ, ਪਹਿਲੇ ਸੰਸਕਾਰ ਅੰਮ੍ਰਿਤ ਹੀ ਹੈ, ਜਿਵੇਂ ਪਹਿਲੇ ਚਰਨ ਅੰਮ੍ਰਿਤ ਹੁੰਦਾ ਸੀ ਉਹਦੀ ਵਜ੍ਹਾ, ਫਿਰ ਉਸ ਤੋਂ ਬਾਅਦ ਨਾਮ ਅੰਮ੍ਰਿਤ ਮਿਲਦਾ ਹੈ ਜਿਸ ਦੇ ਨਾਲ ਜੀਵਾਤਮਾ ਦੀ ਪਰਮਾਤਮਾ ਦੇ ਨਾਲ ਗੰਢ ਪੈਂਦੀ, ਇਹਨੇ ਮਿਲਾਪ ਹੁੰਦਾ ਹੈ। ਜਿਵੇਂ ਇੱਕ ਛੋਟਾ ਟੁਕੜਾ ਲੋਹੇ ਦਾ ਇੱਕ ਵੱਡਾ ਟੁਕੜਾ ਹੈ, ਉਹਨੂੰ ਟਾਂਕਾ ਲੱਗ ਜਾਵੇ ਦੋਵਾਂ ਦਾ ਇੱਕ ਬਣ ਜਾਂਦਾ ਹੈ। ਇਉਂ ਨਾਮ ਜੋ ਹੈ ਉਸਦੇ ਆਸਰੇ ਜੀਵਾਤਮਾ ਦਾ ਪਰਮਾਤਮਾ ਦੇ ਨਾਲ ਮਿਲਾਪ ਸਦਾ ਹੀ ਉਹਦੇ ਸਿਮਰਨ ਕਰਦਾ, ਉਹਦੇ ਵਿੱਚ ਮਿਲ ਜਾਂਦਾ। ਅਤੇ ਬ੍ਰਹਮ ਗਿਆਨ ਅੰਮ੍ਰਿਤ ਮਿਲਾਪ ਦਾ ਨਾਂ ਹੈ, ਜਿਸ ਤੋਂ ਪਰੇ ਕੁਛ ਨਹੀਂ। ਜੋ ਇਸਨੂੰ ਪਾ ਕੇ ਤਿੰਨੇ ਕਿਸਮ ਅੰਮ੍ਰਿਤ ਜਿਸਨੂੰ ਮਿਲ ਗਿਆ, ਉਹ ਸ਼ਾਸਨ ਜੂਨਾ ਮੁਕਤ ਹੁੰਦਾ ਹੈ। ਸਰੀਰ ਛੱਡੇ ਤੋਂ ਬਾਅਦ ਉਹ ਸਦਾ ਵਾਸਤੇ ਵਹਿਰੂ ਵਿੱਚ ਹੀ ਰਹਿੰਦਾ ਹੈ। ਜੋ ਜਨਮ ਮਰਨ ਤੋਂ ਰਹਿਤ ਅਮਰ ਵਸਤੂ ਹੈ ਉਹੀ ਬਣ ਜਾਂਦਾ, ਬਲਕਿ ਜਿਉਂਦਾ ਮੁਕਤ ਹੋ ਜਾਂਦਾ ਹੈ। ਜੀਵਨ ਮੁਕਤ ਆਖੀ ਮਰ ਜੀਵੇ ਮਰੀਆ, ਇਉਂ ਗੁਰੂ ਦਸਵੇਂ ਪਾਤਸ਼ਾਹ ਨੇ ਇਹ ਖਾਲਸਾ ਸਾਜਿਆ, ਜਿਸ ਦੇ ਆਸਰੇ ਸਾਜ ਕੇ ਆਪਣੇ ਦੇਸ਼ ਦੀ ਰੱਖਿਆ ਵਾਸਤੇ, ਜ਼ੁਲਮ ਰਾਜ ਤੋਂ ਗਰੀਬਾਂ ਦਾ ਛੁਟਕਾਰਾ ਕਰਵਾਉਣ ਵਾਸਤੇ, ਬਾਈ ਧਾਰਾਂ ਦੇ ਰਾਜਿਆਂ ਨੂੰ ਜੋ ਕਿ ਰਾਜਪੂਤ ਰਾਜੇ ਫੈਲਾਉਂਦੇ ਸਨ, ਉਹਨਾਂ ਨੂੰ ਵੀ ਕਿਹਾ ਤੁਸੀਂ ਵੀ ਪਕੜੇ ਹੋ ਤੁਹਾਡੇ ਸਿਰ ਤੇ, ਭਾਵੇਂ ਸਾਡਾ ਵਿਰੋਧ ਕਿਸੇ ਨਾਲ ਨਹੀਂ ਪਰ ਜ਼ੁਲਮ ਨਾਲ ਜ਼ਰੂਰ ਹੈ, ਤੁਹਾਡੇ ਸਿਰ ਤੇ ਇਸਲਾਮ ਜੋ ਹੈ ਕਿਵੇਂ ਜ਼ੁਲਮ ਕਰ ਰਿਹਾ ਹੈ, ਤੁਸੀਂ ਤਕੜੇ ਹੋ ਕੇ ਉਹਨਾਂ ਦਾ ਮੁਕਾਬਲਾ ਕਰੋ। ਲੇਕਿਨ ਉਹ ਗੁਲਾਮੀ ਦੇ ਵਿੱਚ ਫਸੇ, ਉਲਟਾ ਹੀ ਗੁਰੂ ਜੀ ਨਾਲ ਵਿਰੋਧ ਕਰਦੇ ਹੋਏ ਕਈ ਜੰਗ ਉਹਨਾਂ ਦੇ ਗੁਰੂ ਜੀ ਨਾਲ, ਅਖੀਰ ਉਹਨਾਂ ਨੂੰ ਮੂੰਹ ਦੀ ਖਾਣੀ ਪਈ, ਹਾਰ ਹੋਈ। ਫਿਰ ਜਾ ਕੇ ਉਹਨਾਂ ਨੇ ਪਿੱਟਣਾ ਸ਼ੁਰੂ ਕੀਤਾ ਔਰੰਗਜ਼ੇਬ ਦੇ ਪਾਸ, ਬਈ ਤੁਸੀਂ ਰਲ ਮਿਲ ਕੇ ਜੇ ਅਸੀਂ ਕਰੀਏ ਤਾਂ ਗੁਰੂ ਦਾ ਮੁਕਾਬਲਾ ਕਰ ਸਕਾਂਗੇ, ਵਰਨਾ ਸਾਡੇ 'ਚ ਕੋਈ ਤਾਕਤ ਨਹੀਂ, ਅਸੀਂ ਬਹੁਤ ਦਫ਼ਾ ਮੂੰਹ ਦੀ ਖਾ ਚੁੱਕੇ ਹਾਂ ਉਹਨਾਂ ਤੋਂ। ਅਤੇ ਹੁਣ ਇਹਨਾਂ ਨੇ 18-20 ਲੱਖ ਦੇ ਕਰੀਬ ਫੌਜ ਚਮਕੌਰ ਦੀ ਗੜੀ ਦੇ ਆਲੇ ਦੁਆਲੇ, ਜਿਸ ਗੁਰੂ ਜੀ ਨੇ ਸਿਰਫ 40 ਸਿੰਘਾਂ ਨਾਲ ਮੁਕਾਬਲਾ ਕੀਤਾ ਸੀ। ਇੱਕ ਅਗਰ ਚਾਹੁੰਦੇ ਗੁਰੂ ਜੀ ਇਹਦੀ ਵੀ ਕੋਈ ਲੋੜ ਨਹੀਂ, ਸੰਕਲਪ ਵੀ ਕਾਫ਼ੀ ਸੀ। ਜਿਸ ਵਾਰ ਸਿੰਘਾਂ ਨੇ ਦੇਖਿਆ ਵੀ ਸ਼ਹੀਦੀ ਪਾ ਗਏ, ਦੋ ਵੱਡੇ ਸਾਹਿਬਜ਼ਾਦ ਵੀ ਸ਼ਹੀਦੀ ਪਾ ਗਏ, ਪਰਿਵਾਰ ਫਿਰ ਨੂੰ ਕਾਹਦੇ ਵਾਸਤੇ ਹੋਇਆ, ਹਿੰਦੂਇਜ਼ਮ ਦੀ ਰੱਖਿਆ ਵਾਸਤੇ, ਹਿੰਦੂ ਧਰਮ ਦੀ ਰੱਖਿਆ ਵਾਸਤੇ ਜੋ ਕੁਛ ਕੀਤਾ, ਇੰਨੀਆਂ ਕੁਰਬਾਨੀਆਂ ਕੀਤੀਆਂ। ਹਾਂ ਸਾਧਨ ਪਰ ਪਤਾ ਤੱਕ ਨਹੀਂ ਹੈ ਇਹਨਾਂ ਲੋਕਾਂ ਨੂੰ ਵੀ ਸਾਡੇ ਵਾਸਤੇ ਕੀ ਗੁਰੂ ਨੇ। ਹਾਂਜੀ ਹੁਣ ਵੀ ਜੇ ਉਹ ਡਰਦੇ ਹਨ, ਪਾਕਿਸਤਾਨ ਵਾਲੇ ਹੀ ਕਹਿੰਦੇ ਹੁੰਦੇ ਹਨ, ਖਾਧਾ ਜੀ ਤੁਸੀਂ ਥੋੜ੍ਹੇ ਜਿਹੇ ਪਰਾਂ ਹੋ ਜੇ, ਇਹਨੂੰ ਤਾਂ ਅਸੀਂ ਚੱਬ ਜਾਵਾਂਗੇ। ਅਤੇ ਕਹਿੰਦੇ ਨਹੀਂ ਸੁਣੇ ਤੁਸੀਂ ਰੇਡੀਓ ਸੁਣਦੇ ਹੋ, ਗੱਲ ਵੀ ਇਹੀ ਹੈ, ਇਹੀ ਜਟਾ ਜੂਟ ਇਹਨਾਂ ਤੋਂ ਹੀ ਡਰਦੇ ਹੈ ਹੋਰ ਪਿਆਰ ਵਗੈਰ ਫਲਦੇ ਦੇ ਜੀ। ਸਿਉਂ ਕਰਕੇ ਸਤਸੰਗਤ ਗੁਰੂ ਜੀ ਨੇ ਭਾਵੇਂ ਕਿਤਨਾ ਕਿਤਨੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਕਿਤਨੇ ਕੁ ਗੁਰੂ ਜੀ ਦੇ ਕੌਤਕ ਵਰਣ ਕੀਤੇ ਜਾਂ ਸਾਰਾ ਇਤਿਹਾਸ ਦੇਖਿਆ ਸੁਣਿਆ ਕਰੋ ਗੁਰੂ ਪ੍ਰਤਾਪ ਸੂਰਜ ਦੇ ਵਿੱਚ ਆਤਮ ਅੰਤ ਲੈ ਕੇ ਤੱਕ ਪਰ ਇਤਨੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਤਾਂ ਉਤਨਾ ਕੀ ਹੀ ਆਪਾਂ ਉਹਨਾਂ ਦੇ ਜੀਵਨ ਦੇ ਵਿਚਾਰ ਕਰ ਸਕਦੇ ਜਿਤਨਾ ਸਮਾਂ ਹੈ ਇਸ ਵਾਸਤੇ ਕਿਉਂ ਆਪ ਜੀ ਨੇ ਖਾਲਸਾ ਪੰਥ ਸਾਜ ਕੇ ਸਤਸੰਗ ਸਾਨੂੰ ਸ਼ੇਰਾਂ ਤੋਂ ਬਲਕਿ ਉਹਨਾਂ ਨੂੰ ਉਹ ਲੋਕ ਜਿਹੜੇ ਕਹਿੰਦੇ ਸੇ ਹਮ ਸੋਲਨ ਜਾਣੇ ਤਕੜੀ ਹਮਨੇ ਕਰਦ ਕਵੀ ਨਹੀਂ ਪਕੜੀ ਉਹਨਾਂ ਤੋਂ ਵੱਡੇ ਵੱਡਿਆਂ ਜੁਰਬਾਣੇ ਦੇ ਮੁਕਾਬਲੇ ਕਰਵਾਏ ਗੁਰੂ ਜੀ ਨੇ ਇਸ ਕਰਕੇ ਸਤਸੰਗ ਗੁਰਦਸ਼ਮ ਪਾਤਸ਼ਾਹ ਨੇ ਤੀਸਰਾ ਪੰਥ ਖਾਲਸਾ ਪੰਥ ਸਜਾਇਆ ਇਹਦਾ ਮਤਲਬ ਇਹ ਹਰਗਿਜ਼ ਨਹੀਂ ਵੀ ਕਿਸੇ ਦੇ ਵਿਰੋਧੀ ਹਨ ਖਾਲਸਾ ਖਾਲਸ ਦਾ ਨਾਮ ਹੈ ਹਾਂਜੀ ਇਸ ਵਾਸਤੇ ਦੱਸਿਆ ਆਤਮ ਰਚੀ ਜਾਨਹੀ ਸੋ ਹੈ ਖਾਲਸ ਦੇਵ ਪਰਬ ਮੈਂ ਮੂੰਹ ਮੈਂ ਤਾਸ਼ ਮੈਂ ਰੰਚਕ ਨਾਹੀ ਜਿਹੜਾ ਇਸ ਸ਼ਕਲ ਵਿੱਚ ਸੰਸਕਾਰ ਨਾਮ ਅੰਮ੍ਰਿਤ ਪ੍ਰਾਪਤ ਕਰਕੇ ਗਿਆਨ ਅੰਮ੍ਰਿਤ ਪ੍ਰਾਪਤ ਕਰਕੇ ਇਸ ਅਵਸਥਾ ਨੂੰ ਪਹੁੰਚਦੇ ਗੁਰੂ ਜੀ ਕਹਿੰਦੇ ਉਹ ਖਾਲਸਾ ਹੈ ਉਹਦੇ ਵਿੱਚ ਕਹਿੰਦੇ ਨੇ ਉਹਦੇ ਵਿੱਚ ਮੇਰੇ ਵਿੱਚ ਅਤੇ ਪਰਮੇਸ਼ੁਰ ਦੇ ਵਿੱਚ ਰਤੀ ਮਾਤਰ ਵੀ ਫਰਕ ਨਹੀਂ ਇਹ ਸਾਡੀ ਸਟੇਜ ਹੈ ਜਿੱਥੇ ਗੁਰੂ ਜੀ ਨੇ ਸਾਨੂੰ ਪਹੁੰਚਾਉਣਾ ਹੈ ਤਾਂ ਪਹਿਲੇ ਜਿਸਨੇ MA ਦੀ ਡਿਗਰੀ ਲੈਣੀ ਹੈ ਜਾਂ ਡਾਕਟਰ ਬੈਰਿਸਟਰ ਜਾਂ ਇੰਜੀਨੀਅਰ ਵਗੈਰਾ ਬਣਨਾ ਹੈ ਪਹਿਲੇ ਤਾਂ ਉਹਨੂੰ ਕੱਚੀ ਜੀ ਦਾਖਲ ਹੋਣਾ ਪਏਗਾ ਇਹ ਤਾਂ ਨਹੀਂ ਪਹਿਲਾਂ ਹੀ ਬਣ ਜਾਏਗਾ ਜਿਤਨੇ ਸਮੇਂ ਤੱਕ ਮਿਹਨਤਾਂ ਕਰਦੇ ਸੀ ਜਿਹੜੇ ਬਣੇ ਹਨ ਕਿੰਨੀਆਂ ਕਿੰਨੀਆਂ ਮਿਹਨਤਾਂ ਕਰਕੇ ਬਣੇ ਹਨ ਕਿੱਦਾਂ ਨਾ ਕਿੱਦਾਂ ਸਾਲ ਮਿਹਨਤਾਂ ਕੀਤੀਆਂ ਫੀਸਾਂ ਭਰੀਆਂ ਉਹ ਦਿਮਾਗ ਆਪਣੇ ਖਰਚ ਕੀਤੇ ਸਵਯੰ ਕਰਕੇ ਇਸੀ ਤਰ੍ਹਾਂ ਇੱਧਰ ਵੀ ਪਰਮਾਤਮਿਕ ਮਾਰਗ ਦੇ ਵਿੱਚ ਵੀ ਗੁਰੂ ਸ਼ਰਨ ਵਿੱਚ ਆ ਕੇ ਜਿਹੜੇ ਚੱਲਦੇ ਹਨ ਉਹ ਵੀ ਬਹੁਤ ਕੋਟੀ ਦੇ ਬੰਦੇ ਬਣ ਜਾਂਦੇ ਹਨ ਦੁਨੀਆਂ ਵਿੱਚ ਜਗਮੇ ਕਾਢ ਹੀ ਦਿੱਤੇ ਕਈ ਕੇ ਉਹਨਾਂ ਵਿੱਚ ਉਹਨਾਂ ਦਾ ਦਰਜਾ ਹੁੰਦਾ ਹੈ ਸਾਧ ਗੁਰੂ ਕਲਗੀਧਰ ਮਹਾਰਾਜ ਜੀ ਨੇ ਅੱਜ ਦੇ ਦਿਨ ਅਵਤਾਰ ਧਾਰ ਕੇ ਅੱਜ ਤੋਂ 307 ਸਾਲ ਪਹਿਲੇ ਅਵਤਾਰ ਧਾਰ ਕੇ ਆਪ ਜੀ ਨੇ ਬਹੁਤ ਸਾਰੇ ਕੁਝ ਕੀਤੇ ਹਿੰਦੂ ਧਰਮ ਦੀ ਰੱਖਿਆ ਕੀਤੀ ਨਹੀਂ ਹਿੰਦੂ ਦਾ ਨਾਮ ਨਿਸ਼ਾਨ ਨਹੀਂ ਸੀ ਰਹਿਣਾ ਇੱਥੇ ਅਤੇ ਖਾਲਸਾ ਪੰਥ ਸਾਜੇਗਾ ਇਹ ਸਿਰਫ ਵਿਚਾਰ ਆਪਾਂ ਇਸ ਸਮੇਂ ਦੇ ਵਿੱਚ ਕਰ ਸਕਦੇ ਸਾਂ ਸੁਖੋਨੀ ਜੀ ਆਪ ਦੇ ਹੈ ਸਦੇਹੀ ਦੱਸੇ ਹੈ ਨਾ
ਸਰ ਤੇਜ ਕਰਾਰਾ ਜੀ ਖਾਲਸਾ ਰਚਿਆ ਖਾਲਸਾ ਰਚਿਆ
ਜਿਨ੍ਹਾਂ ਦੇ ਅਸੀਂ ਕਹਾਉਣੇ ਹਾਂ ਸੋ ਉਹਨਾਂ ਦੇ ਜਨਮ ਦੀ ਲੱਖਾਂ ਲੱਖਾਂ ਵਧਾਈ ਹੋਵੇ ਸਾਧਸੰਗ ਇਉਂ ਸਮੇਂ ਨੂੰ ਵੀ ਦੇਖਣਾ ਵਕਤ ਦੀ ਪਾਬੰਦੀ ਵੀ ਜ਼ਰੂਰੀ ਹੈ ਇਸ ਕਰਕੇ ਹੁਣ ਕਿਤਨੀਆਂ ਕੀ ਬੇਨਤੀਆਂ ਦੁਆਰਾ ਖਿਮਾ ਮੰਗਦਾ ਹੁਣ ਗੁਰੂ ਸੁੱਤ ਵਿੱਚ ਗੱਜ ਵੱਜ ਕੇ ਬੋਲੋ ਅਤੇ ਇਸੀ ਤਰ੍ਹਾਂ ਸਜੇ ਰਹੋ ਕਿਉਂਕਿ ਵਕਤ ਦੀ ਜਿਹੜੀ ਪਾਬੰਦੀ ਹੈ ਇਹ ਕਿਹਦੇ ਵਾਸਤੇ ਤੁਹਾਡੇ ਵਾਸਤੇ ਤੁਹਾਡੇ ਜਿੱਤਾਂ 'ਚ ਘਬਰਾਹਟ ਨਾ ਹੋਵੇ ਇਹ ਨਾ ਹੋਵੇ ਵੀ 4 ਵਜੇ ਸਮਾਪਤੀ ਦਾ ਵਕਤ ਰੱਖੇ ਕਿਤੇ 8-10 ਨੂੰ ਵਜਾ ਦੇਣ ਐਸਾ ਨਹੀਂ ਹੁੰਦਾ ਹੁੰਦਾ ਅਤੇ ਰੋਜ਼ ਦੇ ਜਾਣਨ ਵਾਲੇ ਜਾਣਦੇ ਹਨ ਜੇ ਫਿਰ ਵੀ ਕਿਤ ਵਿੱਚ ਖੁਲਵਲੀ ਮਚੇ ਤਾਂ ਤੁਸੀਂ ਆਪਣੇ ਆਪ ਹੀ ਸੋਚੋ ਕਿਤਨੀ ਕੁ ਕਮਜ਼ੋਰੀ ਹੈ ਇਸ ਕਰਕੇ ਆਓ ਹੁਣ ਗੁਰੂ ਸਤੋਤਰ ਵਿੱਚ ਇੱਕ ਮਨ ਹੋ ਕੇ ਸਮੇਂ ਬੋਲਣਾ ਹੈ ਉਸ ਤੋਂ ਬਾਅਦ ਅਰਦਾਸ ਹੋਣੀ ਹੈ ਅਤੇ ਅਗਲਾ ਪ੍ਰੋਗਰਾਮ ਵੀ ਆਪ ਨੂੰ ਸੁਣਾਇਆ ਜਾਏਗਾ ਅਤੇ ਸ਼ਾਂਤੀ ਨਾਲ ਇਸੇ ਤਰ੍ਹਾਂ ਬੈਠੇ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ Thank you.
श्री भगवती जी सहाय वार श्री भगवती जी की पातशाही दसवीं प्रथम भगवती सिमरत गुरु नानक लई त्याए फिर अंग ते गुरु अमरदास रामदास हुई सहाय अर्जन हर गोविंद नो सिमरो श्री हर राय श्री हर कृष्ण साहब त्याई है जिस दिठिया सब दुख जाए गुरु तेग बहादुर सिमरी है कर नौ निदावै ताए सब थाई होना जी सहाय दसवें पातशाह श्री गुरु गोबिंद सिंह महाराज सब थाई होना जी सहाय श्लोक महला दूजा आपे जाने करे आप आपे आने रास सिसा गे नानका खले की चरदास सत श्री अकाल पुरख जी का ध्यान तर खालसा साहिब बोलो जी श्री वाहिगुरु दसां पातशाहियां जी का पवित्र स्वरूप श्री गुरु ग्रंथ साहिब जी दे पाठ दर्शन दीदार दा ध्यान तर खालसा साहिब बोलो जी श्री वाहिगुरु पंज प्यारे चार साहबजादे चाली मुक्ते पंजा तख्तां सरबत गुरद्वारियां दा ध्यान तर खालसा साहिब बोलो जी श्री वाहिगुरु जिन्ना गुरमुख प्यारियां ने आप जी दा पवित्र नाम जपिया वंड के छकिया देख चलाई तेग वाही देख के अंडित कीता धर्म हेत सीस उत्ते बंद बंद कटवाए पुठियां खला लहाइया चरखड़िया ते चढ़े आर्या नाल तन चरवाए सिखी सदव केसा सासा संग निभाया तिना समूह शहीदा सिंघा दी कमाई दा ध्यान तर खालसा साहिब बोलो जी श्री वाहिगुरु सिखा दा मन नीवा मत उची मत पत कर आखा आप काल पुरख वाहिगुरु सिखा नू सिखी दान नाम दान रहत दान विवेक दान वसा दान भरोसा दान दाना सिरदान श्री अमृतसर साहिब जी के दर्शन इशनान ਚੌਂਕੀਆਂ ਚੰਡੇ ਗੁੰਗੇ ਜੁਗ ਜੁਗ ਟਲ ਧਰਮ ਕਾ ਜੈਕਾਰ ਸੱਚੇ ਪਾਤਸ਼ਾਹ ਜੀਓ ਸਿੱਖੀ ਸਦਾ ਕੇਸਾਂ ਸਵਾਸਾਂ ਸੰਗ ਨਿਭਾਉਣਾ ਹੇ ਮਿਹਰਬਾਨ ਦਾ ਤਾਰ ਜੀਓ ਆਪ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ